दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक बारी हो रसना नू करिए पवित्र सारे ही मिलके आखिए धन श्री सतगुरु उदास सिंह सच्चे पातशाह जी सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इत्थों तक पहुंचा है कि सतगुरु गोविंद सिंह सच्चे पातशाह जी ने पंगाणी दे युद्ध नूं फतेह कीता पीर बुद्धू शाह जी सतगुरां दे लागे आए ने जिन्हां दे बहुते मरीद समेत उन्हां दे दो पुत्रां दे शहीद हो गए ने हाथ जोड़ के पीर ने सतगुरु सच्चे पातशाह जी दे चरणां दे विच अर्ज कीती कल इत्थों तक कथा पहुंची सी अज इत्थों अगे मैं प्रारंभ करदा मुख बोल्यो अर्ज गुजारी मोह न शोक हृदय मजारी ग्रंथाकार भाई संतोख सिंह जी लिखते ने कि हाथ जोड़ के सतगुरां दे चरणां दे विच पीर बुद्धू शाह जी अर्ज करते ने कि सच्चे पातशाह मैनू अपने मरे हुए पुत्रां दा ते मरे हुए मुरीदां दा कोई सोग नहीं है कोई दुख नहीं सो कारण सुनो गुसाई सिर मरनो सब बन आई कहिंदा है केस दा कारण है क्योंकि सच्चे पातशाह जेड़ा भी जीव दुनिया दे उत्ते पैदा होया आखिरकार उसने मर जाना इस करके जेकर हर एक ने मरना ही है ते फिर जेकर मेरे पुत्र मर गए ने शहीद हो गए ने इस गल दे विच मैनू कोई सोग नहीं माम पुत्र मरे शुभ थाना एक तो रण खेत महाना पीर बुद्धू शाह जी कहिंदे ने कि हर एक ने एक ना एक दिन ते मर ही जाना पर कहिंदा है कि सफला मरना उन्हां दा हुंदा है जिन्हां दी मौत किसे लेखे दे विच लग जांदी है कहिंदा है कि मेरे पुत्र जिहड़े मरे ने ओह रण भूमि दे विच मरे ने पाव के शहीदी नूं प्राप्त उन्होंने किया पुण कारज तुम्हारे आए एव कर वै पिस्त सिदाए ते दूसरी वड्डी गल है कि वो तुहाडे कम आ गए ने उन्हां दे जिहड़े शरीर ने वो तुहाडे लेखे दे विच आ गए ने इस करके सच्चे पातशाह इस तरह करन दे नाल वो ते बहिष्टां दे विच ही पहुंचे होणगे तह पोगया नंद विसाला तुव करना करो कृपाला पीर बुद्धू शाह जी कहिंदे ने कि तुसीं ते हमेशा करना करदे हो ਤੁਸੀਂ ਤੇ ਕਿਰਪਾਲੂ ਜੀ ਹਮੇਸ਼ਾ ਦਇਆ ਹੀ ਕਰਦੇ ਹੋ, ਇਸ ਕਰਕੇ ਉਹਨਾਂ ਨੂੰ ਬਹਿਸ਼ਤਾਂ ਦੀ ਪ੍ਰਾਪਤੀ ਹੋਈ ਹੋਵੇਗੀ ਜਿਹੜੇ ਕਿ ਤੁਹਾਡੇ ਵਾਸਤੇ ਲੜਦੇ ਹੋਏ ਸ਼ਹੀਦੀ ਨੂੰ ਪ੍ਰਾਪਤ ਕਰ ਗਏ ਨੇ। ਆਨੰਦ ਦੇ ਨਾਲ ਉਹ ਬਹਿਸ਼ਤਾਂ ਦੇ ਵਿੱਚ ਸੁਖ ਪਾ ਰਹੇ ਹੋਣਗੇ। ਇਹ ਜਾਣਿਓ ਲਾਭ ਬਡੇਰਾ ਨਹੀਂ ਸ਼ੋਕ ਕਰੇ ਮਨ ਮੇਰਾ। ਪੀਰ ਬੁੱਧੂ ਸ਼ਾਹ ਜੀ ਕਹਿੰਦੇ ਨੇ ਕਿ ਬਹੁਤ ਵੱਡੇ ਲਾਭ ਦੀ ਪ੍ਰਾਪਤੀ ਹੋਈ ਹੈ ਮੇਰੇ ਪੁੱਤਰਾਂ ਨੂੰ ਤੇ ਮੇਰੇ ਮੁਰੀਦਾਂ ਨੂੰ, ਇਸ ਕਰਕੇ ਮੇਰੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਸੋਗ ਨਹੀਂ ਹੈ, ਕੋਈ ਦੁੱਖ ਨਹੀਂ ਹੈ, ਕਿਉਂਕਿ ਮੇਰੇ ਪੁੱਤਰ ਤੁਹਾਡੇ ਹਿੱਤ ਦੇ ਵਾਸਤੇ ਮਰੇ ਨੇ, ਇਸ ਤੋਂ ਇਲਾਵਾ ਤੁਹਾਡੇ ਕਿਸੇ ਕੰਮ ਆਏ ਨੇ, ਇਸ ਕਰਕੇ ਰਣ ਭੂਮੀ ਦੇ ਵਿੱਚ ਇਸ ਤੋਂ ਇਲਾਵਾ ਜਿਹੜਾ ਸੂਰਮਾ ਸੂਰਮਤਾਈ ਦੇ ਨਾਲ ਲੜ ਕੇ ਸ਼ਹੀਦ ਹੁੰਦਾ ਉਹ ਬਹਿਸ਼ਤਾਂ ਦੇ ਵਿੱਚ ਜਾਂਦਾ। ਇਸ ਕਰਕੇ ਕਹਿੰਦਾ ਪੀਰ ਕਿ ਮੇਰੇ ਮਨ ਦੇ ਵਿੱਚ ਉਹਨਾਂ ਗਿਆ ਹੋਇਆਂ ਦਾ ਰਤੀ ਮਾਤਰ ਕੋਈ ਦੁੱਖ ਨਹੀਂ ਹੈ, ਕੋਈ ਸੋਗ ਨਹੀਂ। ਸੁਣ ਸ੍ਰੀ ਪ੍ਰਭ ਬਹੁਰ ਬਖਾਨਿਓ ਹੈ ਨਿਸਚੇ ਇਮ ਜਿਮ ਤੁਮ ਜਾਣਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪੀਰ ਬੁੱਧੂ ਸ਼ਾਹ ਜੀ ਨੇ ਇਸ ਤਰ੍ਹਾਂ ਦੀਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕੀਤੀਆਂ ਤੇ ਫੇਰ ਕਿਰਪਾਲੂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਿਸ਼ਚੈ ਹੈ ਇਮ ਜਿਮ ਤੁਮ ਜਾਣਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੀਰ ਜੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵਾਕਿਆ ਹੀ ਠੀਕ ਇਸੇ ਤਰ੍ਹਾਂ ਹੀ ਹੁੰਦਾ। ਪਰ ਤਉ ਪਛਾਨੋ ਮਨ ਮੈਂ ਜੁਗ ਰਹੇ ਪਾਣ ਜੇ ਰਣ ਮੈਂ। ਪੀਰ ਦੀਆਂ ਗੱਲਾਂ ਨੂੰ ਸੁਣਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੀਰ ਜੀ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਵਾਕਿਆ ਇਸੇ ਤਰ੍ਹਾਂ ਦੀ ਗੱਲ ਹੈ। ਫਿਰ ਸਤਿਗੁਰੂ ਜੀ ਕਹਿੰਦੇ ਨੇ ਤਉ ਪਛਾਨੋ ਮਨ ਮੈਂ। ਸਤਿਗੁਰੂ ਜੀ ਕਹਿੰਦੇ ਨੇ ਪੀਰ ਜੀ ਤੁਸੀਂ ਆਪਣੀ ਮਨੋ ਦਸ਼ਾ ਨੂੰ ਬਿਆਨ ਕੀਤਾ ਹੈ। ਕਹਿੰਦੇ ਨੇ ਤਾਂ ਵੀ ਮੈਂ ਵੀ ਆਪਣੀ ਮਨੋ ਦਸ਼ਾ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਸਤਿਗੁਰੂ ਜੀ ਕਹਿੰਦੇ ਨੇ ਜੁਗ ਰਹੇ ਭਾਣ ਜੇ ਰਣ ਮੈਂ, ਜਿਵੇਂ ਤੁਹਾਡੇ ਮੁਰੀਦ ਤੇ ਤੁਹਾਡੇ ਪੁੱਤਰ ਰਣ ਭੂਮੀ ਦੇ ਵਿੱਚ ਸ਼ਹੀਦ ਹੋਏ ਨੇ, ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਦੇ ਜਿਹੜੇ ਭਾਣਜੇ ਨੇ ਉਹ ਵੀ ਰਣ ਭੂਮੀ ਦੇ ਵਿੱਚ ਸ਼ਹੀਦ ਹੋਏ ਨੇ, ਭਾਵ ਕੇ ਸੰਗੋਸ਼ਾ ਤੇ ਜੀਤਮਲ। ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕਰ ਚੁੱਕਾ ਹਾਂ ਕਿ ਭਾਵੇਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਹ ਭੂਆ ਦੇ ਪੁੱਤਰ ਭਰਾ ਲੱਗਦੇ ਸਨ, ਪਰ ਇਤਿਹਾਸਕਾਰਾਂ ਨੇ ਸਿੱਖ ਵਿਦਵਾਨਾਂ ਨੇ ਬਹੁਤੀ ਜਗ੍ਹਾ ਦੇ ਉੱਤੇ ਇਹਨਾਂ ਨੂੰ ਗੁਰੂ ਦੇ ਭਾਣਜੇ ਲਿਖਿਆ ਹੈ। ਦਰਅਸਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਇਹ ਭਾਣਜੇ ਲੱਗਦੇ ਸਨ, ਸਤਿਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਦੇ ਪੁੱਤਰ ਭਰਾ ਸਨ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੀਰ ਜੀ ਤੁਸੀਂ ਆਪਣੀ ਮਨੋ ਦਸ਼ਾ ਨੂੰ ਬਿਆਨ ਕੀਤਾ ਹੈ, ਮੇਰੇ ਵੀ ਮਨ ਦੀ ਦਸ਼ਾ ਨੂੰ ਸੁਣੋ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਦੋ ਭਰਾ ਰਣ ਭੂਮੀ ਦੇ ਵਿੱਚ ਸ਼ਹੀਦ ਹੋ ਗਏ। ਲਾਰ ਸਨ ਮੁਖ ਤਿਆਗੇ ਪ੍ਰਾਣਾ ਰਖ ਛਤਰੀ ਧਰਮ ਸੁਜਾਨਾ। ਬੜੀ ਹੀ ਸੂਰਮਤਾਈ ਦੇ ਨਾਲ ਸਨਮੁਖ ਹੋ ਕੇ ਵੈਰੀ ਦੇ ਨਾਲ ਲੜਕੇ ਉਹ ਸ਼ਹੀਦੀ ਨੂੰ ਪ੍ਰਾਪਤ ਕਰ ਗਏ ਜਿਨ੍ਹਾਂ ਨੇ ਛਤਰੀ ਧਰਮ ਦੇ ਪੂਰੇ ਤਰੀਕੇ ਦੇ ਨਾਲ ਰੱਖਿਆ ਕੀਤੀ। ਤਿੰਨ ਤੇ ਬੜ ਸ਼ੋਕ ਉਪੰਨਾ ਚਿਤ ਹੋਤ ਹਮਾਰੋ ਖਿੰਨਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਪੀਰ ਜੀ ਤੁਸੀਂ ਤੇ ਆਖਿਆ ਕਿ ਮਰੇ ਹੋਏ ਪੁੱਤਰਾਂ ਦਾ ਤੁਹਾਨੂੰ ਕੋਈ ਸੋਗ ਨਹੀਂ, ਕੋਈ ਤੁਹਾਨੂੰ ਦੁੱਖ ਨਹੀਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਡੇ ਤੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਉਹਨਾਂ ਮਰੇ ਹੋਏ ਭਰਾਵਾਂ ਦਾ ਸੋਗ ਪੈਦਾ ਹੁੰਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਨੂੰ ਤੇ ਅਜੇ ਵੀ ਬਹੁਤ ਦੁੱਖ ਲੱਗ ਰਿਹਾ ਕਿ ਉਹ ਮੇਰੇ ਭਰਾ ਰਣ ਭੂਮੀ ਦੇ ਵਿੱਚ ਸ਼ਹੀਦ ਹੋ ਗਏ ਨੇ। ਮੇਰੇ ਮਨ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਪੀਰ ਜੀ ਬੜਾ ਦੁੱਖ ਹੈ, ਬੜਾ ਸੋਗ ਹੈ, ਚਿਤ ਹੋ ਤਾਂ ਹਮਾਰੋ ਖਿੰਨਾ, ਭਾਵ ਕੇ ਪਲ ਪਲ ਮੇਰਾ ਤੇ ਮਨ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਯਾਦ ਕਰ ਕਰਕੇ ਉਦਾਸ ਹੋ ਰਿਹਾ। ਹੁਣ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੇਡਾਂ ਨੇ ਕਿ ਕਿਸ ਤਰ੍ਹਾਂ ਦੇ ਬਚਨ ਕਰਦੇ ਨੇ। ਪੀਰ ਜੀ ਤੁਹਾਨੂੰ ਤੇ ਕੋਈ ਸੋਗ ਨਹੀਂ ਹੋਇਆ, ਪਰ ਮੈਂ ਆਪਣੀ ਮਨੋ ਦਸ਼ਾ ਨੂੰ ਬਿਆਨ ਕਰਦਾ ਹਾਂ। ਪੀਰ ਜੀ ਮੈਨੂੰ ਬਹੁਤ ਦੁੱਖ ਹੈ, ਮੇਰੇ ਭਰਾ ਮਾਰੇ ਗਏ ਨੇ, ਮੈਂ ਜਦੋਂ ਵੀ ਉਹਨਾਂ ਦੇ ਬਾਰੇ ਸੋਚਦਾ ਤੇ ਮੇਰਾ ਮਨ ਉਦਾਸ ਹੋ ਜਾਂਦਾ। ਗੁਣ ਸਿਮਰਤ ਹੈ ਮਨ ਮੇਰਾ ਜਿਨ ਮੈਂ ਉਤਸ਼ਾਹ ਬੜੇਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਵੀ ਮੈਂ ਉਹਨਾਂ ਦੇ ਗੁਣਾਂ ਨੂੰ ਯਾਦ ਕਰਦਾ ਹਾਂ ਤੇ ਫੇਰ ਮੇਰਾ ਮਨ ਬਹੁਤ ਜ਼ਿਆਦਾ ਟਹਿ ਜਾਂਦਾ ਹੈ। ਜਿਨ ਮੈਂ ਉਤਸ਼ਾਹ ਵਡੇਰਾ ਪਾਵ ਕੇ ਸੰਗੋ ਸ਼ਾਹ ਦੇ ਵਿੱਚ ਤੇ ਜੀਤਮਲ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਸੀ। ਨਿਤ ਮਿਲਤ ਖਿਲਤ ਹਮ ਸੰਗੇ ਬਣ ਗਮਣਤ ਚੜ੍ਹੈ ਤੁਰੰਗੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਪੀਰ ਬੁੱਧੂ ਸ਼ਾਹ ਨੂੰ, ਕਹਿੰਦੇ ਨੇ ਪੀਰ ਜੀ ਬਾਰ ਬਾਰ ਜਿਹੜੀਆਂ ਪੁਰਾਣੀਆਂ ਯਾਦਾਂ ਨੇ ਉਹ ਮੇਰੇ ਦਿਲੋਂ ਤੇ ਦਿਮਾਗ ਦੇ ਵਿੱਚ ਦੌੜਦੀਆਂ ਨੇ। ਪੀਰ ਜੀ ਮੈਂ ਯਾਦ ਕਰਦਾ ਹਾਂ ਕਿ ਕਿਸ ਤਰ੍ਹਾਂ ਅਸੀਂ ਰਲ ਕੇ ਖੇਡਿਆ ਕਰਦੇ ਸੀ, ਕਿਸ ਤਰ੍ਹਾਂ ਅਸੀਂ ਇਕੱਠੇ ਹੀ ਰਹਿੰਦੇ ਸੀ ਤੇ ਕਿਸ ਤਰ੍ਹਾਂ ਸ਼ਿਕਾਰ ਖੇਡਣ ਦੇ ਵਾਸਤੇ ਅਸੀਂ ਜਾਇਆ ਕਰਦੇ ਸੀ ਘੋੜਿਆਂ ਤੇ ਚੜ ਕੇ। ਉਹ ਸਾਰੀਆਂ ਯਾਦਾਂ ਮੈਂ ਭੁੱਲ ਨਹੀਂ ਸਕਦਾ, ਮੈਨੂੰ ਬੜਾ ਦੁੱਖ ਹੈ। ਸੰਪਾਦਕ ਜੀ 2-4 ਸਤਰਾਂ ਇਸ ਦੇ ਬਾਰੇ ਬਿਆਨ ਕਰਦੇ ਨੇ। ਸੰਪਾਦਕ ਜੀ ਲਿਖਦੇ ਨੇ ਇਹ ਪ੍ਰੇਮ ਸਮਰਨ ਹੈ। ਗੁਰਬਾਣੀ ਦੇ ਵਿੱਚ ਪਾਠ ਹੁੰਦਾ, ਨਾਨਕ ਰੋਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ। ਆਪ ਉਹਨਾਂ ਦੇ ਗੁਣਾਂ ਨੂੰ ਯਾਦ ਕਰ ਰਹੇ ਹਨ, ਇਸ ਪਿਆਰ ਭਰੀ ਯਾਦ ਦੇ ਨਾਲ ਉਹਨਾਂ ਦੀ ਕਲਿਆਣ ਹੋ ਰਹੀ ਹੈ। ਗੁਰੂ ਜੀ ਦਾ ਇਹ ਪ੍ਰੇਮ ਭਾਵ ਇਨਸਾਨੀ ਹਮਦਰਦੀ ਤੇ ਪਿਆਰ ਦਾ ਵੱਡਾ ਕਮਾਲ ਹੈ। ਦੂਜੇ ਪਾਸੇ ਉਹਨਾਂ ਦੀ ਉੱਚੀ ਆਤਮ ਦ੍ਰਿਸ਼ਟੀ ਦਾ ਕਮਾਲ ਹੈ ਜੋ ਕਵੀ ਜੀ ਨੇ ਇਨ੍ਹਾਂ ਹੀ ਭਾਣਜਿਆਂ ਦੀ ਸ਼ਹਾਦਤ ਤੇ ਅੱਗੇ ਜਾ ਕੇ ਹੋਰ ਵੀ ਦਰਸਾਇਆ ਹੈ। ਸੰਪਾਦਕ ਜੀ ਲਿਖਦੇ ਨੇ ਕਿ ਬੁੱਧੂ ਸ਼ਾਹ ਪੁੱਤਰਾਂ ਦੇ ਮਰਨ ਤੇ ਇਸੇ ਤਰ੍ਹਾਂ ਗੁਣ ਸਮਰਨ ਹੀ ਕਰ ਰਿਹਾ ਹੈ। ਉਹ ਇਸ ਗੱਲ ਵਿੱਚ ਧੀਰਜ ਧਾਰ ਰਿਹਾ ਹੈ ਕਿ ਮਹਾਨ ਉੱਤਮ ਸੇਵਾ ਵਿੱਚ ਸਨਮੁਖ ਜੂਝ ਕੇ ਮੇਰੇ ਪੁੱਤਰ ਸਫਲ ਹੋਏ ਹਨ, ਸ਼ਹੀਦ ਹੋਏ ਹਨ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਤਰ੍ਹਾਂ ਬਿਆਨ ਕਰਦੇ ਨੇ, ਸੰਪਾਦਕ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਪ੍ਰੇਮ ਸਮਰਨ ਕਰ ਰਹੇ ਨੇ, ਉਹਨਾਂ ਨੂੰ ਯਾਦ ਕਰਕੇ ਮਾਨੋ ਕਿ ਉਹਨਾਂ ਦੀ ਕਲਿਆਣ ਹੀ ਕਰ ਰਹੇ ਨੇ। ਸੁਣ ਬੁੱਧੂ ਸ਼ਾਹ ਬਖਾਨਾ ਤੁਮ ਸਭ ਵਿਦਿਆ ਹੋ ਮਹਾਨਾ। ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੀਰ ਜੀ ਨੂੰ ਆਖਿਆ ਕਿ ਪੀਰ ਜੀ ਮੇਰੀ ਤੇ ਮਨੋਦਸ਼ਾ ਇਸ ਤਰ੍ਹਾਂ ਦੀ ਹੈ, ਤੁਹਾਡੀ ਤੇ ਮਨੋਦਸ਼ਾ ਬੜੀ ਉੱਚੀ ਹੈ, ਤੁਹਾਨੂੰ ਕੋਈ ਸੋਗ ਨਹੀਂ ਹੈ ਤੇ ਮੇਰਾ ਤੇ ਮਨ ਉਸ ਪਾਸਿਓਂ ਅਜੇ ਮੁੜਦਾ ਹੀ ਨਹੀਂ। ਉਸ ਵੇਲੇ ਹੱਥ ਜੋੜ ਕੇ ਫਿਰ ਪੀਰ ਬੁੱਧੂ ਸ਼ਾਹ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਕਹਿੰਦਾ ਤੁਮ ਸਭ ਵਿਦਿਆ ਹੋ ਮਹਾਨਾ। ਕਹਿੰਦਾ ਹੇ ਸੱਚੇ ਪਾਤਸ਼ਾਹ, ਇਹ ਤੁਹਾਡੀ ਲੀਲਾ ਹੈ, ਇਹ ਤੁਹਾਡੀਆਂ ਖੇਡਾਂ ਨੇ, ਤੁਸੀਂ ਤੇ ਹਰ ਇੱਕ ਤਰੀਕੇ ਦੇ ਨਾਲ ਸਾਰੀ ਦੁਨੀਆਂ ਤੋਂ ਮਹਾਨ ਹੋ ਤੇ ਮੈਂ ਸੱਚੇ ਪਾਤਸ਼ਾਹ ਕਿਹੜੀ ਗਿਣਤੀ ਦੇ ਵਿੱਚ ਆਉਂਦਾ। ਉਸ ਵੇਲੇ ਪੀਰ ਬੁੱਧੂ ਸ਼ਾਹ ਜੀ ਨੇ ਹੱਥ ਜੋੜੇ ਕਹਿਣ ਲੱਗਾ ਸੱਚੇ ਪਾਤਸ਼ਾਹ, ਤੁਮ ਤੋਂ ਸਭ ਵਿਦਿਆ ਹੋ ਮਹਾਨਾ, ਮੈਂ ਤੁਹਾਡੇ ਨਾਲ ਕਿਵੇਂ ਰਲ ਸਕਦਾ ਹੈ, ਤੁਸੀਂ ਤੇ ਹਰ ਇੱਕ ਤਰੀਕੇ ਦੇ ਵਿੱਚ ਹਰ ਇੱਕ ਨਾਲੋਂ ਮਹਾਨ ਹੋ, ਸਭ ਤੋਂ ਉੱਤਮ ਹੋ। ਜੇਕਰ ਸੋਚਿਆ ਜਾਵੇ ਤੇ ਸਤਿਗੁਰੂ ਹਰ ਇੱਕ ਗੱਲ ਦੇ ਵਿੱਚ ਨੰਬਰ 1 ਹੁੰਦਾ, ਉਹ ਕਦੇ ਦੂਸਰੇ ਨੰਬਰ ਤੇ ਨਹੀਂ ਆਉਂਦਾ। ਜੇਕਰ ਗੁਰੂ ਜੀ ਦੀ ਮਹਾਨਤਾ ਨੂੰ ਵੇਖਿਆ ਜਾਵੇ ਨੰਬਰ 1 ਤੇ ਨੇ, ਜੇ ਗੁਰੂ ਜੀ ਦੀ ਸੁੰਦਰਤਾ ਨੂੰ ਵੇਖਿਆ ਜਾਵੇ ਉਹ ਵੀ ਨੰਬਰ 1 ਦੀ ਹੁੰਦੀ ਹੈ। ਕਿਉਂਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਸੰਪੂਰਨ ਸਿਰਫ ਸਤਿਗੁਰੂ ਹੁੰਦਾ ਹੈ, ਸੰਪੂਰਨ ਗਿਆਨ, ਸੰਪੂਰਨ ਲਕਸ਼ਮੀ, ਸੰਪੂਰਨ ਸੁੰਦਰਤਾ, ਸੰਪੂਰਨ ਐਸ਼ਵਰਜ, ਇਸ ਤਰ੍ਹਾਂ 6 ਚੀਜ਼ਾਂ ਨੇ ਜਿਹੜੀਆਂ ਮੈਨੂੰ ਸਾਰੀਆਂ ਨਹੀਂ ਯਾਦ, ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਉਪਦੇਸ਼ ਹੈ ਕਿ 6 ਜਿਹੜੀਆਂ ਚੀਜ਼ਾਂ ਨੇ ਨਾ ਇਹ ਸਿਰਫ ਸਤਿਗੁਰੂ ਦੇ ਵਿੱਚ ਹੀ ਸੰਪੂਰਨ ਮੰਨੀਆਂ ਜਾਂਦੀਆਂ ਨੇ। ਔਰ ਇਸ ਤੋਂ ਵੀ ਇਲਾਵਾ ਸਿਰਫ 6 ਨਹੀਂ, ਹਰ ਇੱਕ ਗੱਲ ਦੇ ਵਿੱਚ ਸਤਿਗੁਰੂ ਜੀ ਨੰਬਰ 1 ਤੇ ਹੁੰਦਾ ਹੈ। ਹੁਣ ਜੇ ਪੁਰਾਣੇ ਇਤਿਹਾਸ ਨੂੰ ਛੇੜਿਆ ਜਾਵੇ ਤੇ ਜੇ ਛਲੀਆ ਮੰਨੀਏ ਨਾ ਠੱਗਣ ਵਾਲਾ, ਤੇ ਨੰਬਰ 1 ਦਾ ਠੱਗ ਵੀ ਗੁਰੂ ਹੀ ਹੈ। ਸਤਿਯੁਗ ਦੇ ਵਿੱਚ 52 ਅਵਤਾਰ ਧਾਰ ਕੇ ਰਾਜੇ ਬਲ ਨੂੰ ਛਲਿਆ, 1 ਨੰਬਰ ਦਾ ਹੋਇਆ ਨਾ ਛਲੀਆ। ਇਸ ਤੋਂ ਇਲਾਵਾ ਮਹਾਭਾਰਤ ਦੇ ਵਿੱਚ ਕੀ ਕੁਝ ਕੀਤਾ, ਜਿਹੜੇ ਕਿ ਏਡੇ ਵੱਡੇ ਧਰਨ ਸ਼ਧਾਰੀ ਸਨ ਕਰਨ ਵਰਗੇ, ਜਿਹੜਾ ਕਰਨ ਮਹਾਭਾਰਤ ਦੀ ਫੌਜ ਦੇ ਲਈ ਇਕੱਲਾ ਕਾਫੀ ਸੀ। ਮੰਨਿਆ ਜਾਂਦਾ ਹੈ ਕਿ ਅਰਜਨ ਇੱਕ ਤੀਰ ਨਾਲ ਯੁੱਧ ਨੂੰ ਖਤਮ ਕਰ ਸਕਦਾ ਸੀ, ਪਰ ਦੂਸਰੇ ਪਾਸੇ ਦੇਖੋ ਕਰਨ ਦੀ ਕਿੰਨੀ ਤਾਕਤ ਸੀ, ਜਿਹਦੇ ਜੰਮਦਿਆਂ ਸਾਰ ਹੀ ਉਹਦੇ ਹਿਰਦੇ ਦੇ ਵਿੱਚ ਅੰਦਰਲੇ ਪਾਸੇ ਚਮੜੀ ਦੇ ਕਵਚ ਸੀ, ਉਹਦੇ ਸ਼ਕਤੀਸ਼ਾਲੀ ਕੁੰਡਲ ਸਨ, ਉਹਨੂੰ ਕੋਈ ਨਹੀਂ ਸੀ ਮਾਰ ਸਕਦਾ। ਪਰ ਕੀ ਛਲ ਕੀਤਾ, ਇੱਕ ਨਹੀਂ ਕੀਤਾ, ਕਈ ਕੀਤੇ ਨੇ। ਛਲ ਕੀਤਾ ਇੱਕ ਦਿਨ ਪਹਿਲਾਂ, ਜਦੋਂ ਕਿ ਅਗਲੇ ਦਿਨ ਅਰਜਨ ਦਾ ਤੇ ਕਰਨ ਦਾ ਯੁੱਧ ਹੋਣਾ ਹੈ, ਭਗਵਾਨ ਨੂੰ ਤੇ ਸਾਰੀ ਖੇਡ ਦਾ ਪਤਾ ਸੀ, ਉਹਨੂੰ ਜਾ ਕੇ ਦੱਸ ਦਿੱਤਾ ਕਿ ਉਹ 5 ਤੇਰੇ ਭਰਾ ਨੇ, ਕਰਨ ਨੂੰ ਦੱਸ ਦਿੱਤਾ, ਉਹਨਾਂ ਨੂੰ ਵੀ ਦੱਸਿਆ ਤੁਹਾਡਾ ਵੱਡਾ ਭਰਾ ਹੈ। ਕਰਨ ਨੂੰ ਜਾ ਕੇ ਦੱਸਿਆ ਕਿ ਉਹ ਤੇਰੇ ਭਰਾ ਨੇ ਸਾਰੇ। ਉਸ ਵੇਲੇ ਜਦੋਂ ਕਰਨ ਨੂੰ ਸਾਰੀ ਵਾਰਤਾ ਦਾ ਪਤਾ ਲੱਗਾ, ਉਸ ਨੇ ਫਿਰ ਆਖਿਆ ਵੀ ਇਹ ਜਿਹੜੇ ਪਾਂਡਵ ਨੇ ਨਾ, ਇਹ ਕੁੰਤੀ ਦੇ ਪੁੱਤਰ ਪੰਜ ਹੀ ਰਹਿਣਗੇ, ਜਾਂ ਮੈਂ ਨੀ ਤੇ ਜਾਂ ਫਿਰ ਅਰਜਨ ਨੀ, ਇਹ ਨਹੀਂ ਵਧਣਗੇ। ਇਸ ਤੋਂ ਬਾਅਦ ਫਿਰ ਹੋਰ ਛਲ ਕੀਤਾ, ਭੇਜ ਦਿੱਤਾ ਉਹਦੇ ਕਵਚ ਤੇ ਕੁੰਡਲ ਲੈਣ ਦੇ ਵਾਸਤੇ ਦੇਵਤਿਆਂ ਨੂੰ। ਉਹਨਾਂ ਨੇ ਬ੍ਰਾਹਮਣ ਦਾ ਸਰੂਪ ਧਾਰਨ ਕੀਤਾ ਤੇ ਉਹ ਇਸ਼ਨਾਨ ਕਰ ਰਿਹਾ ਸੀ ਕਿਸੇ ਤਲਾਬ ਦੇ ਵਿੱਚ, ਕਰਨ ਕੱਪੜੇ ਲਾਏ ਹੋਏ ਸਨ। ਔਰ ਉਸ ਵੇਲੇ ਜਾ ਕੇ ਉਹਨਾਂ ਬ੍ਰਾਹਮਣਾਂ ਨੇ ਮੰਗ ਕੀਤੀ, ਕਹਿੰਦੇ ਨੇ ਹੇ ਦਾਨਵੀਰ, ਕਿਉਂਕਿ ਕਰਨ ਨੂੰ ਦਾਨਵੀਰ ਕਰਕੇ ਯਾਦ ਕੀਤਾ ਜਾਂਦਾ, ਉਸ ਵਰਗਾ ਇਤਿਹਾਸਾਂ ਦੇ ਵਿੱਚ ਖੋਜੀਏ ਤੇ ਦਾਨੀ ਕੋਈ ਨਹੀਂ ਲੱਭਦਾ। ਪੰਡਤਾਂ ਨੇ ਜਾ ਕੇ ਕਰਨ ਨੂੰ ਆਖਿਆ ਹੇ ਦਾਨਵੀਰ, ਕੁਝ ਦਾਨ ਕਰ। ਉਸ ਵੇਲੇ ਉਹ ਕਹਿਣ ਲੱਗਾ ਕਿ ਮੈਂ ਤੇ ਮਹਿਲਾਂ ਦੇ ਵਿੱਚੋਂ ਬਾਹਰ ਹਾਂ, ਇਸ ਵੇਲੇ ਤੇ ਮੇਰੇ ਕੱਪੜੇ ਨੇ, ਹੁਣ ਮੈਂ ਕੀ ਦਾਨ ਕਰਾਂ, ਮੈਂ ਮਹਿਲਾਂ ਚ ਜਾਵਾਂਗਾ ਤੇ ਫੇਰ ਦਾਨ ਕਰਾਂਗਾ। ਉਹ ਕਹਿਣ ਲੱਗੇ ਇੰਨੀ ਚਿਰ ਅਸੀਂ ਵੇਟ ਨਹੀਂ ਕਰ ਸਕਦੇ, ਅਸੀਂ ਨਹੀਂ ਉਡੀਕ ਸਕਦੇ, ਸਾਨੂੰ ਤੇ ਹੁਣੇ ਦਾਨ ਦੇ। ਉਸ ਵੇਲੇ ਕਹਿਣ ਲੱਗਾ ਕਿ ਪੰਡਿਤ ਜੀ ਮੇਰੇ ਕੋਲ ਹੁਣ ਹੈ ਕੀ, ਹੁਣ ਉਹਨਾਂ ਨੇ ਛਲ ਕਰਨਾ ਸੀ। ਕਹਿੰਦੇ ਨੇ ਤੇਰੇ ਕੋਲ ਤੇ ਬਹੁਤ ਕੁਝ ਹੈ। ਆਂਦਾ ਜੀ ਦੱਸੋ ਮੈਂ ਦੇ ਦੇਣਾ, ਜੇ ਚਾਹੋ ਤੇ ਮੇਰੇ ਕੱਪੜੇ ਲੈ ਜਾਓ। ਕਹਿੰਦੇ ਨਹੀਂ ਸਾਨੂੰ ਕੱਪੜਿਆਂ ਦੀ ਲੋੜ ਨਹੀਂ, ਆ ਜਿਹੜੇ ਤੇਰੇ ਕੰਨਾਂ ਦੇ ਵਿੱਚ ਕੁੰਡਲ ਨੇ ਨਾ, ਇਹ ਦੇ ਦੇ, ਤੇ ਤੇਰੇ ਚਮੜੀ ਦੇ ਅੰਦਰ ਇੱਕ ਕਵਚ ਹੈ, ਸਾਨੂੰ ਉਹ ਕਵਚ ਲਾ ਕੇ ਦੇ। ਸਤਸੰਗ ਜੀ ਉਸੇ ਵੇਲੇ ਉਸਨੇ ਕੁੰਡਲ ਵੀ ਲਾ ਕੇ ਫੜਾ ਦਿੱਤੇ, ਚਮੜੀ ਨੂੰ ਪਾੜ ਕੇ ਅੰਦਰੋਂ ਜਿਹੜਾ ਕਵਚ ਸੀ, ਜਿਹੜਾ ਜਮਾਂਦਰੂ ਹੀ ਉਹਦੇ ਅੰਦਰ ਲੱਗਾ ਹੋਇਆ ਸੀ, ਉਸ ਨੂੰ ਉਤਾਰ ਕੇ ਉਹਨੇ ਉਸ ਵੇਲੇ ਦੇ ਦਿੱਤਾ। ਕਿ ਇਹ ਛਲ ਨਹੀਂ ਸੀ, ਤੇ ਕਿੰਨੇ ਕਰਾਇਆ ਸੀ ਕੰਮ? ਭਗਵਾਨ ਕ੍ਰਿਸ਼ਨ ਨੇ, ਜਿਹੜੇ ਅਵਤਾਰ ਨੇ, ਜਿਹੜੇ ਗੁਰੂ ਨੇ। ਔਰ ਇੱਥੋਂ ਤੱਕ ਨੀ, ਜਿਹੜਾ ਕਿ ਕਰਨ ਹੈ ਇਹ ਏਡਾ ਵੱਡਾ ਦਾਨੀ ਸੀ, ਜਦੋਂ ਇਹ ਮਰਨ ਵਾਲਾ ਸੀ, ਅਜੇ ਸਹਿਕਦਾ ਸੀ, ਥੋੜੇ ਜੇ ਸਵਾਸ ਸਨ, ਰਣ ਭੂਮੀ ਦੇ ਵਿੱਚ ਡੱਗਾ ਪਿਆ ਸੀ, ਉਸ ਵੇਲੇ ਭਗਵਾਨ ਕ੍ਰਿਸ਼ਨ ਨੇ ਆਖਿਆ, ਕਹਿੰਦੇ ਨੇ ਕਿ ਕਰਨ ਵਰਗਾ ਤੇ ਦੁਨੀਆਂ ਦੇ ਵਿੱਚ ਕੋਈ ਦਾਨੀ ਹੋ ਹੀ ਨਹੀਂ ਸਕਦਾ। ਅਰਜਨ ਦੇ ਮਨ ਦੇ ਵਿੱਚ ਸ਼ੰਕਾ ਆਈ, ਕਹਿੰਦਾ ਜੀ ਮੈਂ ਇਸ ਗੱਲ ਨੂੰ ਨਹੀਂ ਮੰਨਦਾ, ਹੋਰ ਬਹੁਤ ਵੱਡੇ ਦਾਨੀ ਹੋਣਗੇ। ਕਹਿੰਦੇ ਨਹੀਂ ਅਰਜਨ, ਕਰਨ ਵਰਗਾ ਕੋਈ ਦਾਨੀ ਹੋ ਹੀ ਨਹੀਂ ਸਕਦਾ। ਉਹ ਕਹਿਣ ਲੱਗਾ ਜੀ ਮੈਂ ਨੀ ਇਸ ਗੱਲ ਨੂੰ ਮੰਨਦਾ। ਭਗਵਾਨ ਕ੍ਰਿਸ਼ਨ ਕਹਿਣ ਲੱਗੇ ਚੰਗਾ ਅਸੀਂ ਮਨਾ ਦਿੰਦੇ ਹਾਂ ਤੈਨੂੰ, ਜਦੋਂ ਤੂੰ ਸਾਹਮਣੇ ਦੇਖ ਰਹੇਗਾ ਫਿਰ ਤੇ ਮੰਨੇਗਾ ਨਾ। ਕਹਿੰਦਾ ਜੀ ਮੰਨਾਂਗਾ। ਕਹਿੰਦੇ ਚੱਲ ਫਿਰ। ਰਣ ਭੂਮੀ ਦੇ ਵਿੱਚ ਬੜਾ ਫੱਟੜ, ਬੜਾ ਘਾਇਲ ਰੂਪ ਦੇ ਵਿੱਚ ਡਿੱਗਾ ਪਿਆ ਹੈ ਕਰਨ। ਦੋਵਾਂ ਨੇ ਪੰਡਿਤ ਦਾ ਸਰੂਪ ਧਾਰਨ ਕਰ ਲਿਆ। ਔਰ ਉੱਥੇ ਜਾ ਕੇ ਜਦੋਂ ਕਰਨ ਅਜੇ ਮਰ ਰਿਹਾ ਹੈ, ਉਹਨੂੰ ਕਹਿੰਦੇ ਹੇ ਦਾਨਵੀਰ ਕਰਨ, ਕੁਝ ਦਾਨ ਕਰ। ਹੋ ਕਹਿਣ ਲੱਗਾ ਹੇ ਪੰਡਿਤ ਜੀ ਮੈਂ ਹੁਣ ਕੀ ਦਾਨ ਕਰਾਂ, ਮੇਰੇ ਤੇ ਥੋੜੇ ਜੇ ਸਾਹ ਰਹਿ ਗਏ ਨੇ, ਮੇਰਾ ਤੇ ਸਭ ਕੁਝ ਲੁੱਟ ਗਿਆ, ਮੇਰਾ ਤੇ ਸਰੀਰ ਵੀ ਨਹੀਂ ਰਹਿ ਗਿਆ, ਮੈਂ ਦਾਨ ਕੀ ਕਰਾਂ। ਤੇ ਉਸ ਵੇਲੇ ਪਤਾ ਕੀ ਕਹਿੰਦੇ ਨੇ ਭਗਵਾਨ, ਪੰਡਿਤ ਦਾ ਰੂਪ ਧਾਰਨ ਕੀਤਾ, ਕਹਿੰਦੇ ਨਹੀਂ ਅਜੇ ਤੇਰੇ ਕੋਲ ਬਹੁਤ ਕੁਝ ਦਾਨ ਕਰਨ ਨੂੰ ਹੈ, ਦੇ ਸਾਨੂੰ ਦਾਨ ਕਰ। ਕਹਿੰਦਾ ਜੀ ਪੰਡਿਤ ਜੀ ਮੈਨੂੰ ਤੇ ਨਹੀਂ ਪਤਾ, ਹੇ ਬ੍ਰਾਹਮਣ ਦੇਵਤਾ ਤੁਸੀਂ ਦੱਸ ਦਿਓ, ਜਿਹੜੀ ਚੀਜ਼ ਮੇਰੇ ਕੋਲ ਹੁਣ ਹੈ ਮੈਂ ਜ਼ਰੂਰ ਦਾਨ ਕਰਾਂਗਾ। ਦੱਸਿਆ ਜਾਂਦਾ ਹੈ ਇਤਿਹਾਸਾਂ ਦੇ ਵਿੱਚ ਕਿ ਕਰਨ ਦੇ ਸੋਨੇ ਦੇ ਵਿੱਚ ਦੰਦ ਮੜੇ ਹੋਏ ਸਨ, ਦੰਦ ਉਹਦੇ ਸੋਨੇ ਦੇ ਸਨ, ਤੇ ਕਹਿਣ ਲੱਗੇ ਤੇਰੇ ਦੰਦ ਇਹ ਤੇ ਤੇਰੇ ਕੋਲ ਹੀ ਨੇ, ਸੋਨੇ ਦੇ ਨੇ, ਦਾਨ ਕਰ। ਤੇ ਕਹਿਣ ਲੱਗਾ ਜੀ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਮੈਂ ਆਪਣੇ ਦੰਦਾਂ ਨੂੰ ਤੋੜ ਕੇ ਤੁਹਾਨੂੰ ਦੇ ਸਕਾਂ, ਮੇਰੀਆਂ ਤੇ ਬਾਹਾਂ ਲੱਤਾਂ ਟੁੱਟੀਆਂ ਹੋਈਆਂ ਨੇ, ਇਸ ਕਰਕੇ ਤੁਸੀਂ ਪੱਥਰ ਮਾਰ ਕੇ ਮੇਰੇ ਦੰਦਾਂ ਨੂੰ ਤੋੜ ਕੇ ਲੈ ਜਾਓ, ਮੈਂ ਦਾਨ ਕਰਦਾ। ਕਹਿਣ ਲੱਗੇ ਨਹੀਂ ਨਹੀਂ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ, ਸਾਨੂੰ ਪਾਪ ਲੱਗੇਗਾ, ਅਸੀਂ ਕਿਉਂ ਤੇਰੇ ਦੰਦਾਂ ਨੂੰ ਤੋੜੀਏ। ਕਹਿਣ ਲੱਗਾ ਜੀ ਫਿਰ ਬ੍ਰਾਹਮਣ ਦੇਵਤਾ ਉਹ ਦੇਖੋ ਸਾਹਮਣੇ ਪੱਥਰ ਪਿਆ ਹੈ, ਉਹਨੂੰ ਮੇਰੇ ਕੋਲ ਲੈ ਆਓ, ਮੈਨੂੰ ਦੇ ਦਿਓ, ਮੈਂ ਮਾਰ ਕੇ ਤੋੜ ਲਾਂ। ਕਹਿੰਦੇ ਨਹੀਂ ਅਸੀਂ ਇਹ ਵੀ ਕੰਮ ਨਹੀਂ ਕਰ ਸਕਦੇ, ਸਾਨੂੰ ਪਾਪ ਲੱਗੇਗਾ, ਅਸੀਂ ਪੱਥਰ ਤੈਨੂੰ ਫੜਾਈਏ। ਉਸ ਵੇਲੇ ਫਿਰ ਕੀ ਕੀਤਾ ਦਾਨਵੀਰ ਕਰਨ ਨੇ, ਰਿੜ ਰਿੜ ਕੇ ਉਸ ਪੱਥਰ ਦੇ ਕੋਲ ਗਿਆ ਜਿਹਦੇ ਵਿੱਚ ਬਾਹਾਂ ਦੇ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਪੱਥਰ ਨੂੰ ਚੁੱਕ ਕੇ ਦੰਦਾਂ ਤੇ ਮਾਰ ਸਕੇ। ਉਸ ਨੇ ਫਿਰ ਇਸ ਤਰੀਕੇ ਦੇ ਨਾਲ ਮੂੰਹ ਮਾਰ ਕੇ ਨਾ ਦੰਦ ਤੋੜ ਕੇ, ਤੇ ਉਸ ਵੇਲੇ ਜਦੋਂ ਰੱਖੇ ਬਾਹਰ, ਕਹਿੰਦਾ ਲਓ ਬ੍ਰਾਹਮਣ ਦੇਵਤਾ ਮੈਂ ਦਾਨ ਕਰਦਾ। ਉਸ ਵੇਲੇ ਫਿਰ ਮੰਨ ਗਿਆ, ਆਪਣੇ ਅਸਲੀ ਸਰੂਪ ਦੇ ਵਿੱਚ ਆ ਗਏ ਭਗਵਾਨ ਕ੍ਰਿਸ਼ਨ ਤੇ ਅਰਜਨ। ਕਹਿੰਦੇ ਨੇ ਦੇਖ ਅਰਜਨ ਕੀ ਮੰਨਦਾ ਹੈ ਤੂੰ ਇਸ ਨੂੰ ਕਿ ਦਾਨਵੀਰ ਕਰਨਾ ਹੈ। ਉਸ ਵੇਲੇ ਆਪਣੀ ਗਲਤੀ ਦੀ ਮਾਫੀ ਮੰਗੀ ਅਰਜਨ ਨੇ। ਕਹਿਣ ਲੱਗਾ ਸੱਚੇ ਪਾਤਸ਼ਾਹ, ਹੇ ਭਗਵਾਨ ਤੁਸੀਂ ਠੀਕ ਕਹਿੰਦੇ ਸੀ, ਇਹ ਜ਼ਰੂਰ ਦਾਨਵੀਰ ਕਰਨਾ, ਇਹਦੇ ਵਰਗਾ ਕੋਈ ਦਾਨੀ ਨਹੀਂ ਹੋ ਸਕਦਾ। ਸੋ ਮੈਂ ਸਿਰਫ ਅਰਜ ਕਰ ਰਿਹਾ ਸੀ ਕਿ ਬੜੇ ਛਲ ਹੋਏ ਨੇ, ਗੁਰੂ ਨੇ ਬੜੇ ਛਲ ਕੀਤੇ ਨੇ, ਭਗਵਾਨ ਨੇ ਬੜੇ ਛਲ ਕੀਤੇ ਨੇ, ਫਿਰ ਤੁਸੀਂ ਇਧਰੋਂ ਹਟ ਕੇ ਜਰਾ ਦੂਜੇ ਪਾਸੇ ਆ ਜਾਓ। دریودن والے پاسے آ جاؤ. کی دریودن مر سکتا سی؟ کدے پیم نہیں سی انہوں مار سکتا. دو گلاں سن دے وچ، ایک تے یہ ہے کہ گندھاری نے آخیا، گندھاری نے آخیا کہ تم میرے سامنے ہوں دی لنگ جائیں، میں اینے سالاں بعد پٹی نو کھولنا ہے، میری شکتی دے نال تیرا شریر بجر دا ہو جائے گا، تینوں کوئی نہیں مار سکتا. دریودن نے آخیا ست بچن ماتا جی. دریودن بالکل الف ننگا ہو کے جا رہا سی کہ میں اپنی ماں دے اکھاں دے سامنے دی لنگنا ہے، میرا شریر بجر دا بن جائے گا. پر رستے دے وچ ہور چل، اے بھگوان کرشن چلیا نہیں تے ہور کی آخاں گے. اونوں کہندے دریودن کتھے چلیا؟ کہندا جی میں اپنی ماں دے سامنے دے اسی طرح لنگنا ہے. کہندے تیرا دماغ خراب ہویا ہے او مورکھ، تو اپنی ماں دے سامنے ننگا ہی جائے گا. رستے دے وچ چوک دتا. کہن لگا جی پھر کی کراں؟ کہندے نے تو اپنی نگے تے گھٹو گھٹ ٹک لے. کہندا جی ٹھیک ہے. اس نے کیلیاں دے پتے بن لے نگے چکن دے لئی، تے ماتا جی نو اگے جا کے جدوں آکھیا، کہندا جی ماتا جی میں کھڑا ہے. ماتا نے آکھیا گندھاری نے تو ننگا ہے؟ کہندا جی ہاں ننگا ہے. اس نے اس ویلے پٹی کھولی، سیدھی اودی نظر پتا نہیں کنیا سالاں بعد پئی سی، اور اودا سارا شریر بجر دا بن گیا. پر جتھے کیلیاں دے پتے بننے سن انہاں پٹاں تے انہاں جنگاں تے، او شریر اسی طرح رہ گیا. اے چھل کیتا. تے اس ویلے پھر بھاویں بھیم نے کنی زور دے نال گدا دا پرہار کیتا، اس طرح وجدا سی جویں پتھر تے گدا مار رہے. پر اس تو علاوہ ہور وی وڈی گل ہے، انہاں دوواں دا، بھیم دا تے دریودن دا، دوواں دا ودیا گرو سی بلرام، بھگوان کرشن دا وڈا بھرا. یدھ دی ایک نیتی ہے، اصول نے، کہ جڑا گدا دا پرہار کردا ہے او جنگا تے گدا دا پرہار نہیں کر سکدا، اوپر مارے یا تھلے مارے اس جگہ تے نہیں مار سکدا. پر اس ویلے جدوں لڑ رہے سن، ایک ہور چھل کیتا، جدوں پیش نہیں سی جا رہی اس بھیم دی، اس ویلے پھر کرشن نے اشارہ کیتا ایتھے مار، ایتھے. اس ویلے پھر اصولن دے خلاف اس جگہ تے ماریا تاں او مریا سی دریودن. اس ویلے بلرام اس گل نو بڑا غصے بھی ہویا سی کہ اصول نہیں سی جس طرح تسی مروایا. سو میں صرف فرض کر رہا سی کہ بھگوان چھلیا بھی سب تو ایک نمبر دا ہے، گرو ہر ایک چیز دے وچ ایک نمبر ہوندا ہے، میں کنا کو بیان کراں. سو اس جگہ تے ہن سدگرو جی تے ایک نمبر دی گل کر رہے نے. جے پریم نو دیکھا جاوے تے ایدوں وڈا پریم کی ہو سکدا کہ اپنے بھوا دے پتراں دے نال اینا شریرک موہ کردے ہون کہ کہندے نے میرا جی نہیں لگدا، میں ایک منٹ انہاں نو وسار نہیں سکدا. سنسارک موہ ایدوں زیادہ ہو ہی نہیں سکدا. تے اے مثال ہے سمرپن دی، ایک موہ دی، جیڑا ایک نمبر تے جا رہا ہے.
جم چاہو رچو گو سائیں، سب بات تو بن آئی.
کہندا سچے پاتشاہ جویں تسی چاہو اسی طریقے دے نال کچھ بھی کر سکدے ہو. سب بات تو بن آئی، پاو کے دنیا دے اتے ایسی کوئی بھی گل نہیں ہے کہ جڑی تسی کر نہیں سکدے. پاو کے جو بھی دنیا دے وچ ہووے اس نو پھیر بھی سکدے ہو، تے جو نہیں ہون والا اونوں بھی کر سکدے.
شبھ پاگ جے پائے ہمارے، مل قدم سو پدم تمہارے.
ہاتھ جوڑ کے پیر بدھو شاہ جی ارج کردے نے کہ سچے پاتشاہ میں تے مندا ہاں کہ میرے بہت ہی زیادہ سارے تو وڈے بھاگ نے کہ میں تواڈے چرنا دے وچ حاضر ہویا، تواڈے مکھڑے دا درشن کیتا، تے تواڈے چرنا دی سرن دے وچ رہ رہا.
آب سفل پائے سب ریتی، رن پہنچے آن سو پریتی.
کہندا ہے کہ میرے پتر تے سفل ہو گئے نے، پاو کے اسی جنگ دے وچ آن کے تواڈی سہایتا دے واسطے لڑے، اس کر کے جڑے رن دے وچ اسی پہنچ گئے سا، انہاں ساریاں دی ساڈی پریتی پوری نبھ گئی.
گن خان پرتھم رکھوائے، گور گھر سے تن گن پائے.
پرانی وارتا نو پیر بدھو شاہ جی نے بیان کیتا. کہندا ہے کہ 500 پٹھانا نو سچے پاتشاہ میں تواڈے کول نوکر رکھوایا ارج کر کے، اونا پٹھانا نے تانو اخیر دے ویلے دھوکھا دتا، پاوے کہ تواڈے تو بہتا سارا تنخواہاں دے روپ دے وچ اونا نے تن اکٹھا بھی کیتا.
पुन होए नमक हरामी सब कीनी कार गुलामी।
पाव के तोड़े नमक नो खा के फिर वो नमक हरामी बन गए, तो अनु दगा दे गए, तो अनु तोखा दे गए, सब कीनी कार गुलामी। पाव के सच्चे पाचा उना नीचा वाला ही काम करके खा देता।
लाखे यो पाला बपठ जो मैं लज्जत सुन कर सो।
ते सच्चे पाचा जदों तुहाडे साथ नूं छड के ओ पठान दौड़ गए सन, उस वेले सच्चे पाचा तुसी मैनूं एक चिट्ठी लिखी सी जिदे विच तुसी बहुत ज्यादा मैनूं उलांभे दित्ते सन। पीर जी तुसी ते पठान नौकर रखवा के गए, बड़े चंगे नौकर रखवा के गए जेडे के युद्ध दे समय ते मैनूं धोखा दे गए। पिछे इस गल दा जिक्र आया सी के सतगुरु गोविंद सिंह जी ने चिट्ठी लिखी सी जिदे विच यही गल्लां लिखियां सन के पीर जी बड़े वधिया नौकर खा के गए जेडे के मौके ते साथ नूं छड के मेरे किसे काम भी नहीं आए। कहिंदा के सच्चे पातशाह जदों तुसी उलांभियां भरी मैनूं चिट्ठी लिखी ते जदों मेरे कोल चिट्ठी पहुंची, जदों मैं सच्चे पातशाह उस चिट्ठी नूं पढ़िया मैं लज्जत सुनकर सो। ते सच्चे पातशाह मैं बड़ा लज्जत होया, मैं बहुत ज्यादा शर्मिंदगी महसूस कीती कि मैं जो कुछ कीता वो माड़ा होया। मैं ते उन्हां दे भले दे वास्ते सतगुरां दे कोल नौकर रखवाया जिन्हां नूं हिंदुस्तान दे विच कोई नौकर रखदा नहीं सी, ते उन्हां ने गुरु दा नमक खा के नमक हराम कीता है। ओ सतगुरां दे साथ नूं छड के गए ने। हुण पीर जी अर्ज करदे ने कि सच्चे पातशाह जदों तुहाडी चिट्ठी नूं पढ़िया ते मैनूं बड़ा अफसोस होया ते मैं शर्मिंदा भी बड़ा होया।
सह सपत मरीद बटोरे चल पारे ओ तुरत तुम ओरे।
ते पीर बुद्धू शाह जी कहंदे ने कि फिर मैं सोचिया के जेड़े मौके सिर धोखा दे गए ने उन्हां दी पूर्ती जरूर करनी है, इस करके सच्चे पातशाह मैं 700 अपने मुरीदां नूं इकट्ठा कीता, अपने पुत्रां नूं चारां नूं भी नाल लिया ते तुहाडे हित दे वास्ते सच्चे पातशाह मैं छेती ही पहुंचा सी पौंटे दे विच।
पुर पावट मैं जब आयो तुम चढ़े जांग सुन पायो।
पीर बुद्धू शाह जी कहंदे ने कि जदों मैं पौंटे साहिब दे विच पहुंचया ते उस वेले मैनूं पता लगा कि तुसी ते सारे दे सारे जंग लड़न दे वास्ते पंगाणे पहुंच चुके हो।
नहीं कीन समय तब डेरा रण काज परयो अब हीरा।
पीर बुद्धू शाह जी कहंदे ने कि जदों ही मैनूं पता लगा कि तुसी जंग लड़न दे वास्ते जा चुके हो, उसे वेले फिर मैं रणभूमि दे वल वधिया, मैं रता भी रुकिया ने, कोई डेर नहीं लाई, मैं सोचिया कि रण दा ते काम हुण बनिया होया।
मैं गमण्यो तुम पश्चाती सब खरे होते पल पांती।
पीर बुद्धू शाह जी कहंदे ने तुसी पहला ही पहुंच चुके सी, मैं तुहाडे तों मगरों उस जगह दे उत्ते पहुंचिया ते मैं जाके की देखिया कि भली प्रकार दे नाल दोवें फौजां आमो सामने डटियां होईयां सन।
एक पासा रण को रोका रिप पुंज खरे अव लोका।
पीर बुद्धू शाह जी कहंदे ने कि उस वेले एक पासे दे रण नूं रोक के असीं सारे खलोगे, रिप पुंज खरे अवलोका, बहुते सारे वैरियां नूं असीं सामने खलोता देखिया।
तब छूटन लगी तुफंगे गिर पाती लरे हम संगे।
ते कहिंदा कि उसे वेले फिर बहुतियां सारियां बंदूकां साडे वल्लों चलाईयां गईयां, गिर पति लड़े हम संगे, उस वेले सारे पहाड़ी साडे नाल बहुता ज्यादा लड़े। क्योंकि पिछे इस गल दा भी जिक्र आ चुका है कि सारियां तो पहला जिहड़ा युद्ध दा प्रारंभ सी उह पीर बुद्धू शाह जी ने अपने साथियां दे समेत कीता। इस ग्रंथ दे विच पिछे प्रसंग आया सी कि दोवें फौजां आमो सामने डटियां होईयां सन, अजे किसे दे वल्लों कोई भी वार नहीं सी होया। अचानक ही पीर बुद्धू शाह जी जदों अपने साथियां दे समेत पहुंचे ते इन्हां ने पहाड़ियां दे उत्ते धावा कर दिता,
ਹੱਲਾ ਬੋਲ ਦਿੱਤਾ। ਜਦੋਂ ਇਹਨਾਂ ਨੇ ਹਮਲਾ ਕੀਤਾ ਉਸੇ ਵੇਲੇ ਹੀ ਜੰਗ ਪ੍ਰਾਰੰਭ ਹੋਇਆ ਸੀ। ਹੁਣ ਪੀਰ ਬੁੱਧੂ ਸ਼ਾਹ ਜੀ ਉਸ ਵਾਰਤਾ ਨੂੰ ਬਿਆਨ ਕਰ ਰਹੇ ਨੇ ਕਿ ਅਸੀਂ ਆਉਂਦਿਆਂ ਸਾਰ ਹੀ ਪਹਾੜੀਆਂ ਦੇ ਉੱਤੇ ਬਹੁਤੀਆਂ ਬੰਦੂਕਾਂ ਦਾ ਵਾਰ ਕਰ ਦਿੱਤਾ। ਬਹੁ ਮਾਰੇ ਤਾਂ ਪਹਾੜੀ ਫਿਰ ਵੈ ਕਰ ਤੀਰਜ ਤਾਰੀ। ਇਸ ਤੋਂ ਬਾਅਦ ਪੀਰ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਧੀਰਜ ਨੂੰ ਧਾਰਨ ਕਰਕੇ ਰੱਖਿਆ ਤੇ ਬਹੁਤੇ ਸਾਰੇ ਪਹਾੜੀਆਂ ਨੂੰ ਮੌਤ ਦੇ ਘਾਟ ਉਤਾਰਿਆ। ਨਹੀਂ ਪਾਉ ਪਿਛਾਉ ਕਾਲਾ ਰਣ ਡਾਰ ਵਿਸਾਲ ਕਰਾਲਾ। ਪੀਰ ਬੁੱਧੂ ਸ਼ਾਹ ਜੀ ਕਹਿੰਦੇ ਨੇ ਕਿ ਅਸੀਂ ਆਪਣੇ ਪੈਰਾਂ ਨੂੰ ਪਿਛਾਂ ਨਹੀਂ ਪੁੱਟਿਆ, ਅੱਗੇ ਹੀ ਵੱਧ ਕੇ ਜੰਗ ਲੜਦੇ ਰਹੇ। ਬਹੁਤਾ ਭਿਆਨਕ ਜੰਗ ਲੜ ਕੇ ਅਸੀਂ ਵੈਰੀਆਂ ਨੂੰ ਮਾਰਿਆ। ਸੁੱਤ ਦੋਏ ਮੁਰੀਦ ਸਮੇਤਾ ਲੜ ਪਹੁੰਚੇ ਪਿਸਤ ਨਕੇਤਾ। ਪੀਰ ਬੁੱਧੂ ਸ਼ਾਹ ਜੀ ਕਹਿੰਦੇ ਨੇ ਕਿ ਇਸ ਵੇਲੇ ਮੇਰੇ ਦੋ ਪੁੱਤਰ ਬਹੁਤਿਆਂ ਸਾਰਿਆਂ ਮੇਰਿਆਂ ਮੁਰੀਦਾਂ ਦੇ ਸਮੇਤ ਲੜ ਕੇ ਬਹਿਸ਼ਤਾਂ ਦੇ ਵਿੱਚ ਪਹੁੰਚ ਚੁੱਕੇ ਨੇ। ਤੁਮ ਦਿਸ਼ਾ ਪਠਾਨ ਹਰੇ ਹੈ ਸਭ ਹੋਏ ਹਰਾਮ ਮਰੇ ਹੈ। ਪੀਰ ਜੀ ਕਹਿੰਦੇ ਨੇ ਕਿ ਤੁਹਾਡੇ ਵਿਰੁੱਧ ਹੋ ਕੇ ਜਿਹੜੇ ਪਠਾਨ ਲੜੇ ਨੇ ਸਭ ਹੋਏ ਹਰਾਮ ਮਰੇ ਹੈ, ਪਾਵ ਕੇ ਨਮਕ ਹਰਾਮੀ ਬਣ ਕੇ ਉਹ ਸਾਰੇ ਦੇ ਸਾਰੇ ਪਠਾਨ ਮਰੇ ਨੇ ਜਿਹੜੇ ਤੁਹਾਡੇ ਵਿਰੋਧੀ ਬਣੇ। ਤਜ ਸਵਾਮੀ ਬੇਮੁਖ ਜੈਸੇ ਫਲ ਪਾਏ ਲੀਨ ਤਿੰਨ ਤੈਸੇ। ਪਾਵ ਕੇ ਜਿਹੜਾ ਵੀ ਮਨੁੱਖ ਆਪਣੇ ਸਵਾਮੀ ਤੋਂ ਬੇਮੁਖ ਹੋ ਜਾਂਦਾ ਹੈ, ਆਪਣੇ ਮਾਲਕ ਤੋਂ ਮੂੰਹ ਮੋੜ ਲੈਂਦਾ ਹੈ, ਜਿਸ ਤਰ੍ਹਾਂ ਦੇ ਮਾੜੇ ਫਲ ਉਸ ਨੂੰ ਮਿਲਦੇ ਨੇ ਉਸੇ ਤਰ੍ਹਾਂ ਦੇ ਮਾੜੇ ਫਲ ਇਹਨਾਂ ਪਠਾਣਾ ਨੇ ਵੀ ਪਾ ਲਏ ਨੇ। ਸੁਣ ਪੀਰ ਤੀਰ ਕੀ ਕਾਨਾ ਸ੍ਰੀ ਮੁਖ ਤੇ ਤਬੈ ਬਖਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪੀਰ ਬੁੱਧੂ ਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਧੀਰੇ ਦੀਆਂ ਗੱਲਾਂ ਕੀਤੀਆਂ ਆਪਣੇ ਸ੍ਰੀ ਮੁਖ ਤੋਂ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਤਰ੍ਹਾਂ ਵਜਨ ਕੀਤਾ। ਤੋਹੇ ਸਾਧ ਸਾਧ ਬੜ ਸਾਧੂ ਪਦ ਉੱਤਮ ਮੈਂ ਥਿਤ ਲਾਦੂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸ਼ਾਬਾਸ਼ ਸ਼ਾਬਾਸ਼ ਪੀਰ ਜੀ, ਤੁਸੀਂ ਬਹੁਤ ਵੱਡੇ ਸਾਧੂ ਹੋ। ਪਦ ਉੱਤਮ ਮੈਂ ਥਿਤ ਲਾਦੂ, ਭਾਵ ਕਿ ਤੁਹਾਡਾ ਬਹੁਤ ਉੱਚੀ ਪਦਵੀ ਦੇ ਉੱਤੇ ਟਿਕਾ ਬਣਿਆ ਹੋਇਆ। ਇਤਿਆਦ ਕਯਦਕ ਬੜਾਈ ਸ੍ਰੀ ਮੁਖ ਤੇ ਭਾਖ ਸੁਨਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਹੁਤੇ ਸਾਰੇ ਬਚਨ ਕਹਿ ਕੇ ਸਤਿਗੁਰਾਂ ਨੇ ਪੀਰ ਬੁੱਧੂ ਸ਼ਾਹ ਦੀ ਬਹੁਤ ਹੀ ਜ਼ਿਆਦਾ ਵਡਿਆਈ ਕੀਤੀ, ਆਪਣੇ ਸ੍ਰੀ ਮੁਖ ਤੋਂ ਬੜੇ ਬਚਨ ਕੀਤੇ। ਸਨਮਾਨ ਸਹਿਤ ਬਿਠਾਇਓ ਅਨੁਕੰਪਾ ਧਰ ਦ੍ਰਿਸ਼ ਟਾਇਓ। ਪੀਰ ਬੁੱਧੂ ਸ਼ਾਹ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੇ ਆਦਰ ਮਾਣ ਤੇ ਸਤਿਕਾਰ ਦੇ ਨਾਲ ਆਪਣੇ ਲਾਗੇ ਬਿਠਾਇਆ। ਅਨੁਕੰਪਾ ਧਰ ਦ੍ਰਿਸ਼ ਟਾਇਓ, ਅਨੁਕੰਪਾ ਤੋਂ ਭਾਵ ਹੁੰਦਾ ਮੇਰ ਦੀ ਦ੍ਰਿਸ਼ਟੀ, ਭਾਵ ਕਿ ਸਤਿਗੁਰਾਂ ਨੇ ਮੇਰ ਦੀ ਨਜ਼ਰ ਦੇ ਨਾਲ ਪੀਰ ਜੀ ਦੇ ਵੱਲ ਤੱਕਿਆ। ਸ੍ਰੀ ਸਤ ਗੁਰ ਤੇ ਸਮੇਂ ਮੈਂ ਕੰਗਾ ਕਰਤ ਸੋ ਕੇਸ਼ ਦਾਸ ਚੁਨੀ ਦਸਤਾਰ ਸ਼ੁਭ ਆਗੇ ਧਰੀ ਵਸ਼ੇਸ਼। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ, ਭਾਵ ਕਿ ਜਦੋਂ ਪੀਰ ਜੀ ਦੇ ਨਾਲ ਸਤਿਗੁਰੂ ਜੀ ਬਚਨ ਬਿਲਾਸ ਕਰ ਰਹੇ ਸਨ, ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਨਾਲ ਦੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਕੇਸਾਂ ਨੂੰ ਕੰਘੇ ਦੇ ਨਾਲ ਵਾ ਰਹੇ ਸਨ। ਅਰਦਾਸ ਚੁਨੀ ਦਸਤਾਰ ਸ਼ੁਭ ਆਗੇ ਧਰੀ ਵਿਸ਼ੇਸ਼। ਸਤਿਗੁਰਾਂ ਨੇ ਆਪਣੇ ਕੇਸਾਂ ਨੂੰ ਵਾਹਿਆ, ਇੰਨੇ ਚਿਰ ਨੂੰ ਇੱਕ ਦਾਸ ਨੇ ਸੋਹਣੀ ਜਿਹੜੀ ਦਸਤਾਰ ਸੀ ਉਹ ਸਤਿਗੁਰਾਂ ਦੇ ਅੱਗੇ ਲਿਆ ਕੇ ਰੱਖ ਦਿੱਤੀ। ਸਤਿਗੁਰਾਂ ਨੇ ਉਸ ਦਸਤਾਰ ਨੂੰ ਆਪਣੇ ਸੀਸ ਦੇ ਉੱਤੇ ਸਜਾਉਣਾ ਸੀ। ਬੁੱਧੂ ਸ਼ਾਹ ਸੁਣੀ ਜੀਏ ਤਨ ਆਦਿਕ ਵਥ ਜੋਏ ਚਿਰੰਕਾਲ ਨਹੀਂ ਰਹਿਤ ਹੈ ਖਰਚੀ ਜਹਿ ਸੋਏ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ
ਪੀਰ ਬੁੱਧੂ ਸ਼ਾਹ ਜੀ ਨੂੰ ਕਹਿੰਦੇ ਨੇ ਕਿ ਪੀਰ ਜੀ ਤੁਸੀਂ ਬੜੀ ਬਹਾਦਰੀ ਦੇ ਨਾਲ ਲੜੇ, ਤੁਹਾਡੇ ਦੋ ਪੁੱਤਰ ਵੀ ਸ਼ਹੀਦ ਹੋਏ, ਤੁਹਾਡੇ ਬਹੁਤੇ ਸਾਰੇ ਮੁਰੀਦਾਂ ਨੇ ਵੀ ਇਸ ਜੰਗ ਨੂੰ ਆਪਣੀ ਉਹਤੀ ਭੇਟ ਕੀਤੀ। ਪੀਰ ਜੀ ਮੈਂ ਤੁਹਾਨੂੰ ਕੁਝ ਬਖਸ਼ੀਸ਼ ਦੇ ਰੂਪ ਦੇ ਵਿੱਚ ਦੇਣਾ ਚਾਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੀਰ ਜੀ ਸੁਣ ਲਓ, ਜਿਹੜਾ ਧਨ ਹੁੰਦਾ ਹੈ ਜਾਂ ਜਿੰਨੇ ਵੀ ਦੁਨੀਆਂ ਦੇ ਪਦਾਰਥ ਹੁੰਦੇ ਨੇ ਉਹ ਬਹੁਤਾ ਚਿਰ ਮਨੁੱਖ ਦੇ ਕੋਲ ਰਹਿੰਦੇ ਨਹੀਂ ਹਨ। ਪਾਪ ਕੇ ਪਦਾਰਥ ਆਖਰਕਾਰ ਛਕਣ ਦੇ ਨਾਲ ਮੁੱਕ ਜਾਂਦੇ ਨੇ, ਧਨ ਦਾ ਵੀ ਖਰਚਾ ਹੋ ਜਾਂਦਾ, ਇਸ ਕਰਕੇ ਧਨ ਵੀ ਬਹੁਤੀ ਦੇਰ ਨਹੀਂ ਰਹਿੰਦਾ, ਉਹ ਖਰਚਿਆ ਜਾਂਦਾ। ਬਹੁਤ ਪੁਸ਼ਤ ਕੇ ਕਾਮ ਜੋ ਆਵੇ ਵਸਤ ਉਦਾਰ, ਸੋ ਬਖਸ਼ੈ ਅਬ ਤੋਹੇ ਕੋ ਰੱਖੀਏ ਆਪ ਸੰਭਾਰ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪੀਰ ਜੀ ਮੈਂ ਤੁਹਾਨੂੰ ਐਸੀ ਚੀਜ਼ ਦੇਣੀ ਚਾਹੁੰਦਾ ਹਾਂ ਜਿਹੜੀ ਕਿ ਲੰਮੇ ਸਮੇਂ ਤੱਕ ਤੁਹਾਡੇ ਕੋਲ ਰਵੇ, ਜਿਹਦਾ ਕਦੇ ਖਾਤਮਾ ਨਾ ਹੋਵੇ, ਤੇ ਉਹ ਐਸੀ ਚੀਜ਼ ਹੋਵੇ ਕਿ ਜਿਹੜੀ ਬਹੁਤੀਆਂ ਤੁਹਾਡੀਆਂ ਪੁਸ਼ਤਾਂ ਦੇ ਤੱਕ ਵੀ ਤੁਹਾਨੂੰ ਕੰਮ ਦਿੰਦੀ ਰਵੇ। ਮੈਂ ਐਸੀ ਤੁਹਾਨੂੰ ਕੋਈ ਚੀਜ਼ ਦੇਣੀ ਚਾਹੁੰਦਾ ਹਾਂ, ਰੱਖੀਏ ਆਪ ਸੰਵਾਰ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਤੁਹਾਨੂੰ ਜੋ ਚੀਜ਼ਾਂ ਦੇਵਾਂਗਾ ਉਹ ਬਹੁਤ ਲੰਮੇ ਸਮੇਂ ਤੱਕ ਤੁਹਾਨੂੰ ਵੱਡਾ ਕੰਮ ਦੇਣਗੇ। ਇਸ ਕਰਕੇ ਪੀਰ ਜੀ ਖਿਆਲ ਦੇ ਨਾਲ ਜੋ ਮੈਂ ਦੇਵਾਂ ਉਹਨਾਂ ਨੂੰ ਸਾਂਭ ਕੇ ਰੱਖਿਓ, ਸੰਭਾਲ ਕੇ ਰੱਖਿਓ। ਇਮ ਕਹਿ ਗਹਿ ਦਸਤਾਰ ਕੋ ਸ਼ੁਭ ਕਕਰੇ ਜੀ ਰੰਗ, ਕੰਗਾ ਸਹਿਤ ਸੁਕੇ ਸਹੀ ਗਹੀ ਕਰਦ ਤਿਨ ਸੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਬਚਨ ਕਰਨ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਦਸਤਾਰ ਜਿਹੜੀ ਕਿ ਦਾਸ ਨੇ ਸਤਿਗੁਰਾਂ ਦੇ ਸੀਸ ਦੇ ਉੱਤੇ ਬੰਨਣ ਦੇ ਵਾਸਤੇ ਅਰਪਣ ਕੀਤੀ ਸੀ, ਜਿਹਦਾ ਕਕਰੇਜ਼ੀ ਰੰਗ ਸੀ, ਉਹ ਦਸਤਾਰ ਵੀ ਦੇ ਦਿੱਤੀ ਪੀਰ ਬੁੱਧੂ ਸ਼ਾਹ ਜੀ ਨੂੰ। ਇਸ ਤੋਂ ਇਲਾਵਾ ਜਿਹੜਾ ਕੰਘਾ ਕਰ ਰਹੇ ਸਨ, ਜਿਹਦੇ ਵਿੱਚ ਸਤਿਗੁਰਾਂ ਦੇ ਕੇਸ ਵੀ ਅਜੇ ਫਸੇ ਹੋਏ ਸਨ, ਉਹ ਸਮੇਤ ਕੇਸਾਂ ਦੇ ਕੰਘਾ ਵੀ ਸਤਿਗੁਰਾਂ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਬਖਸ਼ ਦਿੱਤਾ। ਇਸ ਤੋਂ ਇਲਾਵਾ ਸਤਿਗੁਰਾਂ ਨੇ ਇੱਕ ਛੋਟੀ ਕਟਾਰ ਵੀ ਦਿੱਤੀ ਤੇ ਨਾਲ ਸਤਿਗੁਰਾਂ ਨੇ ਇੱਕ ਹੁਕਮਨਾਮਾ ਵੀ ਆਪਣੇ ਹਸਤਕਮਲਾਂ ਦੇ ਨਾਲ ਲਿਖ ਕੇ ਪੀਰ ਜੀ ਨੂੰ ਪ੍ਰਦਾਨ ਕੀਤਾ। ਬਖਸ਼ੀ ਬੁੱਧੂ ਸ਼ਾਹ ਕੋ ਲੈ ਨਿਜ ਸੀਸ ਚੜਾਏ, ਬਾਰ ਬਾਰ ਬੰਧਨ ਕਰੇ ਹਿਰਦੈ ਰਹਿਓ ਹਰ ਖਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਚਾਰ ਚੀਜ਼ਾਂ ਪੀਰ ਬੁੱਧੂ ਸ਼ਾਹ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿੱਤੀਆਂ, ਇੱਕ ਆਪਣਾ ਦਸਤਾਰਾ, ਇੱਕ ਕੰਘਾ ਤੇ ਇਸ ਤੋਂ ਇਲਾਵਾ ਇੱਕ ਹੁਕਮਨਾਮਾ ਤੇ ਇੱਕ ਛੋਟੀ ਕਟਾਰ। ਜਦੋਂ ਹੀ ਚਾਰੇ ਚੀਜ਼ਾਂ ਸਤਿਗੁਰਾਂ ਨੇ ਬਖਸ਼ੀਸ਼ ਦੇ ਰੂਪ ਦੇ ਵਿੱਚ ਪੀਰ ਜੀ ਨੂੰ ਦਿੱਤੀਆਂ ਤੇ ਸਤਿਗੁਰਾਂ ਦਾ ਸਿਰੋਪਾ ਸਮਝ ਕੇ ਪੀਰ ਜੀ ਨੇ ਚਾਰਾਂ ਚੀਜ਼ਾਂ ਨੂੰ ਆਪਣੇ ਸਿਰ ਦੇ ਉੱਤੇ ਰੱਖ ਲਿਆ। ਬਾਰ ਬਾਰ ਬੰਧਨ ਕਰੀ ਹਿਰਦੈ ਰਹਿਓ ਹਰ ਖਾਏ, ਬਾਰ ਬਾਰ ਉਸ ਨੇ ਬਹੁਤੀਆਂ ਸਾਰੀਆਂ ਪੀਰ ਜੀ ਨੇ ਨਮਸਕਾਰਾਂ ਕੀਤੀਆਂ ਤੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਕਿ ਸਤਿਗੁਰਾਂ ਨੇ ਮੈਨੂੰ ਪ੍ਰਸਾਦ ਬਖਸ਼ਿਸ਼ ਕੀਤਾ, ਪਾਪ ਕੇ ਮਿਹਰ ਦੀ ਬਖਸ਼ਿਸ਼ ਹੋਈ। ਰਾਖੋ ਭਲੇ ਸੰਭਾਰ ਕਰ ਵਧੇ ਖਾਲਸੇ ਰਾਜ, ਤਬ ਤੋਂ ਸੰਤਤ ਕੇ ਅਦਕ ਆਵੇ ਨਿਤ ਪ੍ਰਤੀਕਾਜ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਤਿੰਨੇ ਕਲਾ ਦੇ ਗਿਆਤੇ ਨੇ, ਉਹ ਤਿੰਨੇ ਸਮਿਆਂ ਨੂੰ ਜਾਣਦੇ ਨੇ, ਜੋ ਬੀਤ ਚੁੱਕਾ ਹੈ ਉਸ ਨੂੰ ਵੀ ਜਾਣਦੇ ਨੇ, ਜਿਹੜਾ ਵਰਤਮਾਨ ਹੈ ਉਸ ਨੂੰ ਤੇ ਭਾਵੇਂ ਸਾਰੇ ਜਾਣਦੇ ਨੇ, ਪਰ ਇੱਕ ਸਮੇਂ ਦੇ ਉੱਤੇ ਕੀ ਕੁਝ ਦੁਨੀਆਂ ਦੇ ਵਿੱਚ ਹੋ ਰਿਹਾ ਇਹ ਅਸੀਂ ਨਹੀਂ ਜਾਣਦੇ। ਇਸ ਵਰਤਮਾਨ ਦੇ ਸਮੇਂ ਦੇ ਵਿੱਚ ਜੋ ਕੁਝ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਹੋ ਰਿਹਾ ਉਹਨੂੰ ਸਤਿਗੁਰੂ ਜਾਣਦਾ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਜੀ ਤੇ ਤਿੰਨੇ ਸਮਿਆਂ ਦੇ ਗਿਆਤੇ ਹੁੰਦੇ ਨੇ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਕਿ ਆਉਣ ਵਾਲੇ ਅਗਲੇ ਸਮੇਂ ਦੇ ਵਿੱਚ ਕੀ ਹੋਣ ਵਾਲਾ ਹੈ। ਇਸ ਕਰਕੇ ਸਤਿਗੁਰਾਂ ਨੇ ਫਿਰ ਭਵਿੱਖਤ ਵਾਹ ਕੀਤੇ, ਕਹਿੰਦੇ ਨੇ ਰਾਖੋ ਭਲੇ ਸੰਭਾਲ ਕਰ ਵਧੈ ਖਾਲਸੇ ਰਾਜ। ਪੀਰ ਜੀ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦਿੱਤੀਆਂ ਨੇ ਇਹਨਾਂ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਸੰਭਾਲ ਕੇ ਰੱਖਿਓ, ਕਿਉਂਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਖਾਲਸੇ ਦਾ ਰਾਜ ਹੋਣ ਵਾਲਾ ਹੈ। ਤਬ ਤੋ ਸੰਤਤ ਕੇ ਅਧਿਕ ਆਵੇ ਨਿਤ ਪ੍ਰਤੀਕਾਜ, ਸਤਿਗੁਰੂ ਜੀ ਕਹਿੰਦੇ ਨੇ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਖਾਲਸੇ ਦਾ ਰਾਜ ਹੋਣਾ ਹੈ। ਭਾਵੇਂ ਕਿ ਖਾਲਸੇ ਦੇ ਰਾਜ ਦੇ ਸਮੇਂ ਤੁਸੀਂ ਦੁਨੀਆਂ ਦੇ ਉੱਤੇ ਮੌਜੂਦ ਨਹੀਂ ਹੋਵੋਗੇ, ਪਰ ਤੁਹਾਡੀ ਜਿਹੜੀ ਸੰਤਾਨ ਹੈ ਉਹ ਤੇ ਜ਼ਰੂਰ ਹੋਵੇਗੀ। ਭਾਵ ਕਿ ਤੁਹਾਡੀ ਸੰਤਾਨ ਦੇ ਇਹ ਮੇਰੀਆਂ ਦਿੱਤੀਆਂ ਹੋਈਆਂ ਚੀਜ਼ਾਂ ਬੜੀਆਂ ਕੰਮ ਆਉਣਗੀਆਂ।
ਇਮ ਕਹਿ ਦਰਬ ਅਨਾਇ ਕਰ ਦੀਨ ਸਪੰਚ ਹਜ਼ਾਰ ਦੇਹ ਮੁਰੀਦਨ ਸਭਨ ਕੋ ਜਿਨੋ ਕਰੀ ਰਣਕਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 5000 ਰੁਪਈਏ ਦਿੱਤੇ ਨੇ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਜਿਹੜੇ ਮਰੀਦ ਬਚ ਗਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ 5000 ਰੁਪਈਆ ਇਹਨਾਂ ਦੇ ਵਿੱਚ ਤਕਸੀਮ ਕਰਦੇ, ਇਸ 5000 ਰੁਪਈਏ ਨੂੰ ਇਹਨਾਂ ਸਾਰਿਆਂ ਦੇ ਵਿੱਚ ਵੰਡਦੇ। ਹੁਣ ਧਿਆਨ ਦੇਣ ਦੀ ਲੋੜ ਹੈ ਕਿ ਕੋਈ ਸਤਿਗੁਰੂ ਜੀ ਮਿਹਨਤਾਨਾ ਨਹੀਂ ਦੇ ਰਹੇ, ਇਹ ਸਿਰਫ ਪ੍ਰਸ਼ਾਦ ਦੇ ਮਾਤਰ ਉਹਨਾਂ ਤੇ ਬਖਸ਼ਿਸ਼ ਕਰ ਰਹੇ ਨੇ।
ਸਿਰੇ ਪਾਓ ਸਮਦਾਇ ਦੇ ਕਰ ਸੰਤੁਸ਼ਟ ਵਿਸਾਲ ਰੁਖਸਦ ਕੀਨੋ ਮਾਣ ਜੁਤ ਅਦਕ ਹਰਖ ਕੇ ਨਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਰੋਪੇ ਵੀ ਬਹੁਤੇ ਕੀਮਤੀ ਉਸ ਵੇਲੇ ਦੇ ਕੇ ਸਾਰਿਆਂ ਨੂੰ ਸੰਤੁਸ਼ਟ ਕੀਤਾ, ਸਾਰਿਆਂ ਨੂੰ ਨਿਹਾਲ ਕੀਤਾ।
ਰੁਖਸਦ ਕੀਨੇ ਮਾਣ ਜੁਤ ਅਦਕ ਹਰਖ ਕੇ ਨਾਲ,
ਭਾਵ ਕਿ ਉਸ ਵੇਲੇ ਰੁਖਸਤ ਕੀਤਾ ਹੈ, ਸਾਰਿਆਂ ਨੂੰ ਪੀਰ ਜੀ ਦੇ ਸਮੇਤ ਵਿਦਾ ਕੀਤਾ ਹੈ ਬੜੇ ਆਦਰ ਮਾਣ ਤੇ ਖੁਸ਼ੀ ਦੇ ਨਾਲ।
ਬਾਰ ਬਾਰ ਕਰ ਬੰਦਨਾ ਗਇਓ ਸਡੋਰੇ ਧਾਮ ਪੂਰ ਮੁਰੀਦਨ ਕਾਮਨਾ ਕਰੇ ਸਭਨ ਕੇ ਕਾਮ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਰ ਬਾਰ ਪੀਰ ਬੁੱਧੂ ਸ਼ਾਹ ਜੀ ਨੇ ਬਹੁਤੀਆਂ ਜ਼ਿਆਦੀਆਂ ਸਤਿਗੁਰਾਂ ਨੂੰ ਨਮਸਕਾਰਾਂ ਕੀਤੀਆਂ ਤੇ ਫਿਰ ਆਪਣੇ ਪਿੰਡ ਸਢੌਰੇ ਦੇ ਵਿੱਚ ਚਲਾ ਗਿਆ ਸਮੇਤ ਆਪਣੇ ਮੁਰੀਦਾਂ ਦੇ। ਕਵੀ ਜੀ ਲਿਖਦੇ ਨੇ ਕਿ ਮੁਰੀਦਾਂ ਦੀਆਂ ਜਿਹੜੀਆਂ ਕਾਮਨਾਵਾਂ ਸੀ ਉਹ ਵੀ ਸਾਰੀਆਂ ਪੂਰੀਆਂ ਹੋਈਆਂ।
ਕੰਧ ਵਿਖੇ ਰੱਖ ਤਾਹ ਕੋ ਤਾਮ ਦੀਨ ਚਿਨਾਏ ਅੱਠ ਦਸ ਸਹਿ ਸਤਰਾ ਵਿਖੇ ਔਚਕ ਗਿਰੀ ਸੋ ਜਾਏ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅਗਲੇ ਆਉਣ ਵਾਲੇ ਸਮੇਂ ਦੇ ਹਾਲਾਤ ਦਾ ਵੀ ਇੱਥੇ ਬਿਆਨ ਕਰਦੇ ਨੇ ਕਿ ਜਦੋਂ ਪੀਰ ਬੁੱਧੂ ਸ਼ਾਹ ਜੀ ਚਲੇ ਗਏ ਉਸ ਤੋਂ ਬਾਅਦ ਉਹਨਾਂ ਸਤਿਗੁਰਾਂ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਦਾ ਕੀ ਬਣਿਆ, ਉਸ ਦੇ ਬਾਰੇ ਕਵੀ ਜੀ ਲਿਖਦੇ ਨੇ। ਕਵੀ ਜੀ ਲਿਖਦੇ ਨੇ ਕਿ ਪੀਰ ਬੁੱਧੂ ਸ਼ਾਹ ਜੀ ਨੇ ਆਪਣੇ ਘਰ ਜਾ ਕੇ ਇੱਕ ਕੰਧ ਦੇ ਵਿੱਚ ਇਹਨਾਂ ਚਾਰਾਂ ਹੀ ਚੀਜ਼ਾਂ ਨੂੰ ਚਿਣ ਦਿੱਤਾ, ਭਾਵ ਕਿ ਚੰਗੇ ਤਰੀਕੇ ਦੇ ਨਾਲ ਇਹ ਲੰਮੇ ਸਮੇਂ ਤੱਕ ਸਾਂਭੀਆਂ ਰਹਿਣ। ਕਵੀ ਜੀ ਲਿਖਦੇ ਨੇ ਅੱਠ ਦਸ ਸਹਿ ਸਤਰਾ ਵਿਖੇ ਔਚਕ ਗਿਰੀ ਸੋ ਜਾਏ। ਪੀਰ ਜੀ ਨੇ ਚੰਗੀ ਸੰਭਾਲ ਕੀਤੀ, ਉਸ ਵੇਲੇ ਪੀਰ ਜੀ ਨੇ ਕੰਧ ਦੇ ਵਿੱਚ ਇਹਨਾਂ ਚਾਰਾਂ ਚੀਜ਼ਾਂ ਨੂੰ ਚਿਣ ਦਿੱਤਾ। ਉਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਜਦੋਂ 1870 ਦੇ ਵਿੱਚ ਉਹ ਜਿਹੜੀ ਕੰਧ ਸੀ ਨਾ ਉਹ ਅਚਾਨਕ ਡਿੱਗ ਪਈ, ਕਿਉਂਕਿ ਕੱਚੀਆਂ ਕੰਧਾਂ ਹੁੰਦੀਆਂ ਸਨ, ਬਹੁਤੀ ਲੰਮੀ ਮੁਨਿਆਦ ਨਹੀਂ ਸੀ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ 1870 ਦੇ ਵਿੱਚ ਉਹ ਕੰਧ ਡਿੱਗ ਪਈ।
ਨਿਕਸੀ ਤਵ ਸੰਦੂ ਕਰੀ ਹੁਕਮ ਪੱਤਰ ਪਠ ਜਾਨ ਰਹਿਤ ਹੋਤੇ ਕਵੀ ਜਿਸ ਨਿਕਟ ਸੋ ਸਰਦਾਰ ਮਹਾਨ।
ਹੁਣ ਸੰਪਾਦਕ ਜੀ ਲਿਖਦੇ ਨੇ ਕਿ ਬੁੱਧੂ ਸ਼ਾਹ ਤੇ ਜੋ ਅਤਿਆਚਾਰ ਰਾਜ ਵੱਲੋਂ ਅਸਮਾਨ ਖਾਨ ਹਾਕਮ ਸਢੌਰੇ ਦੇ ਵੱਲੋਂ ਹੋਏ ਸਨ, ਉਸ ਸਮੇਂ ਇਹ ਸਭ ਤੋਂ ਕੀਮਤੀ ਚੀਜ਼ਾਂ ਕੰਧ ਦੇ ਵਿੱਚ ਚਿਣੀਆਂ ਰਹਿ ਗਈਆਂ ਹੋਣੀਆਂ। ਭਾਵ ਕਿ ਸੰਪਾਦਕ ਜੀ ਕਹਿਣ ਦਾ ਯਤਨ ਕਰਦੇ ਨੇ ਕਿ ਜਿਹੜਾ ਅਸਮਾਨ ਖਾਨ ਸਢੌਰੇ ਦਾ ਹਾਕਮ ਸੀ ਉਹਨੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸੀ ਪੀਰ ਬੁੱਧੂ ਸ਼ਾਹ ਜੀ ਦੇ ਉੱਤੇ, ਇਥੋਂ ਤੱਕ ਕਿ ਪੀਰ ਜੀ ਨੂੰ ਕਤਲ ਕਰਵਾ ਦਿੱਤਾ ਸੀ ਕਿ ਗੁਰੂ ਦੀ ਮਦਦ ਇਸ ਨੇ ਕਿਉਂ ਕੀਤੀ ਹੈ। ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਭਾਵ ਕਿ ਚੀਜ਼ਾਂ ਉਸ ਨੇ ਇਸ ਕਰਕੇ ਕੰਧ ਦੇ ਵਿੱਚ ਚਿਣ ਦਿੱਤੀਆਂ ਸਨ ਤਾਂ ਕਿ ਕਿਸੇ ਵੈਰੀ ਦੇ ਹੱਥ ਇਹ ਚੀਜ਼ਾਂ ਨਾ ਲੱਗ ਸਕਣ। ਇਸ ਕਰਕੇ ਬਹੁਤੇ ਚਿਰ ਤੱਕ ਉਹ ਚੀਜ਼ਾਂ ਗੁਰੂ ਦੀ ਕਿਰਪਾ ਦੇ ਨਾਲ ਕੰਧ ਦੇ ਵਿੱਚ ਸਾਂਭੀਆਂ ਰਹੀਆਂ, ਭਾਵੇਂ ਕਿ ਪੀਰ ਬੁੱਧੂ ਸ਼ਾਹ ਜੀ ਮਰ ਵੀ ਗਏ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਤੋਂ ਬਾਅਦ
ਜਦੋਂ 1870 ਦੇ ਵਿੱਚ ਉਹ ਕੰਧ ਡਿੱਗੀ ਤੇ ਫੇਰ ਉਹਦੇ ਵਿੱਚੋਂ ਇੱਕ ਸੰਦੂਕੜੀ ਨਿਕਲੀ, ਜਿਸ ਸੰਦੂਕੜੀ ਦੇ ਵਿੱਚ ਇਹ ਚਾਰੇ ਹੀ ਚੀਜ਼ਾਂ ਮੌਜੂਦ ਸਨ, ਜਿਸ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮਨਾਮਾ ਵੀ ਨਾਲ ਹੀ ਲਿਖ ਕੇ ਰੱਖਿਆ ਹੋਇਆ ਸੀ। ਯਾਦ ਰੱਖਣ ਦੀ ਇਹ ਵੀ ਲੋੜ ਹੈ ਕਿ ਪੀਰ ਬੁੱਧੂ ਸ਼ਾਹ ਦੀ ਮੌਤ ਦਾ ਬਦਲਾ ਬਾਬਾ ਬੰਦਾ ਸਿੰਘ ਬਹਾਦਰ ਨੇ ਆਣ ਕੇ ਲਿਆ ਸੀ, ਜਿਨ੍ਹੇ ਕਿ ਆਣ ਕੇ ਉਸ ਸਡੌਰੇ ਦੇ ਹਾਕਮ ਆਸਮਾਨ ਖਾਨ ਨੂੰ ਫਾਂਸੀ ਦਿੱਤੀ ਸੀ, ਜਿਨ੍ਹੇ ਕਿ ਪੀਰ ਬੁੱਧੂ ਸ਼ਾਹ ਨੂੰ ਕਤਲ ਕਰਵਾਇਆ। ਮੈਂ ਸਿਰਫ ਫਰਜ਼ ਕਰ ਰਿਹਾ ਸੀ ਕਿ 1870 ਦੇ ਵਿੱਚ ਕੰਧ ਡਿੱਗੀ ਜਿਹਦੇ ਵਿੱਚੋਂ ਇੱਕ ਸੰਦੂਕੜੀ ਨਿਕਲੀ ਹੈ, ਜਿਸ ਸੰਦੂਕੜੀ ਦੇ ਵਿੱਚ ਇਹ ਚਾਰੇ ਚੀਜ਼ਾਂ ਮੌਜੂਦ ਸਨ ਸਮੇਤ ਸਤਿਗੁਰਾਂ ਦੇ ਹੁਕਮਨਾਮੇ ਦੇ। ਰਹਿਤ ਹੋਤੇ ਕਵੀ ਜਿਸ ਨਿਕਟ ਸੋ ਸਰਦਾਰ ਮਹਾਨ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਕਵੀ ਸੰਤੋਖ ਸਿੰਘ ਜਿਹੜੇ ਸਰਦਾਰ ਵੱਡੇ ਦੇ ਕੋਲ ਰਹਿੰਦਾ ਸੀ, ਪੂਰਬ ਲਿਆਏ ਸੋ ਤਾਂ ਦੇਖੀ ਸਭਨ ਪਛਾਣ, ਮਾਨੀ ਸਿਰ ਧਰ ਦੇਤ ਪੇ ਸਿੱਖ ਬਹੁ ਤਨ ਕੋ ਦਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪੀਰ ਜੀ ਦੀ ਔਲਾਦ ਨੂੰ ਇਹ ਚੀਜ਼ਾਂ ਮਿਲੀਆਂ, ਉਸ ਵੇਲੇ ਇਹਨਾਂ ਚੀਜ਼ਾਂ ਨੂੰ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਉਹ ਲੈ ਕੇ ਆਏ ਸਨ ਉਸ ਵੱਡੇ ਸਰਦਾਰ ਉਦੈ ਸਿੰਘ ਦੇ ਕੋਲ, ਜਿਹਦੇ ਕੋਲ ਕਵੀ ਜੀ ਲਿਖਦੇ ਨੇ ਕਿ ਮੈਂ ਵੀ ਰਿਹਾ ਕਰਦਾ ਸੀ। ਕਵੀ ਜੀ ਲਿਖਦੇ ਨੇ ਤਾਂ ਦੇਖੀ ਸਭਨ ਪਛਾਣ, ਜਦੋਂ ਉੱਥੇ ਰੱਖੀਆਂ ਗਈਆਂ ਚੀਜ਼ਾਂ ਤੇ ਸਾਰਿਆਂ ਨੇ ਪਛਾਣੀਆਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਇਹ ਬਖਸ਼ਿਸ਼ ਕੀਤੀਆਂ ਹੋਈਆਂ ਚੀਜ਼ਾਂ ਨੇ। ਮਾਨੀ ਸਿਰ ਤਰ ਦੇਤ ਪੇ ਸਿੱਖ ਬਹੁ ਤਨ ਕੋ ਦਾਨ। ਉਸ ਵੇਲੇ ਫਿਰ ਜੋ ਹੁਕਮਨਾਮਾ ਲਿਖਿਆ ਹੋਇਆ ਸੀ ਸਤਿਗੁਰਾਂ ਦੇ ਹੱਥਾਂ ਦਾ, ਉਸ ਨੂੰ ਪੜਿਆ ਗਿਆ, ਜਿਹਦੇ ਵਿੱਚ ਪੀਰ ਜੀ ਦੇ ਬਾਰੇ ਬਹੁਤ ਕੁਝ ਲਿਖਿਆ ਹੋਇਆ ਸੀ। ਇਸ ਕਰਕੇ ਉਸ ਉਦੈ ਸਿੰਘ ਸਰਦਾਰ ਨੇ ਤੇ ਹੋਰ ਵੀ ਬਹੁਤ ਸਾਰਿਆਂ ਸਿੱਖਾਂ ਨੇ ਉਸ ਵੇਲੇ ਬਹੁਤੀ ਸਾਰੀ ਭੇਟਾ ਦਿੱਤੀ ਉਸ ਪੀਰ ਬੁੱਧੂ ਸ਼ਾਹ ਜੀ ਦੇ ਅਨੁਆਈਆਂ ਨੂੰ, ਉਹਨਾਂ ਦੀ ਸੰਤਾਨ ਨੂੰ। ਸੰਤਤ ਬੁੱਧੂ ਸ਼ਾਹ ਕੀ ਅਵਲੋ ਤਾਂਬ, ਕਰਤ ਜੀਵ ਕਾ ਤਿਸੀ ਤੇ ਪਾਵਤ ਦਰਬ ਕਦੰਬ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਜੇ ਤੱਕ ਵੀ ਪੀਰ ਬੁੱਧੂ ਸ਼ਾਹ ਦੀ ਜਿਹੜੀ ਸੰਤਾਨ ਹੈ ਉੱਥੇ ਹੀ ਵਸਦੀ ਹੈ, ਭਾਵ ਕਿ ਸਤਿਗੁਰਾਂ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਅਜੇ ਵੀ ਉਹਨਾਂ ਦੇ ਕੋਲ ਹੈ ਨੇ। ਤੇ ਕਵੀ ਜੀ ਲਿਖਦੇ ਨੇ ਕਿ ਉਹਨਾਂ ਸਾਰਿਆਂ ਦੀ ਜਿਹੜੀ ਜੀਵਿਕਾ ਹੈ, ਜਿਹੜੀ ਰੋਜ਼ੀ ਰੋਟੀ ਹੈ, ਉਹਨਾਂ ਚੀਜ਼ਾਂ ਦੇ ਸਿਰ ਦੇ ਉੱਤੇ ਹੀ ਚੱਲਦੀ ਹੈ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਉਹਨਾਂ ਬਖਸ਼ਿਸ਼ ਕੀਤੀਆਂ ਹੋਈਆਂ ਚੀਜ਼ਾਂ ਨੂੰ ਬਹੁਤੇ ਸਾਰੇ ਲੋਕ ਮੰਨਦੇ ਨੇ, ਬਹੁਤੀ ਸਾਰੀ ਭੇਟਾ ਅਰਪਣ ਕੀਤੀ ਜਾਂਦੀ ਹੈ ਤੇ ਉਹ ਭੇਟਾ ਜਿਹੜੀ ਹੈ ਉਹ ਵਰਤਦੇ ਨੇ ਪੀਰ ਬੁੱਧੂ ਸ਼ਾਹ ਦੇ ਸੰਤਾਨ ਦੇ ਲੋਕ। ਇਹ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਆਪਣਾ ਬਿਆਨ ਦਿੱਤਾ ਹੈ। ਹੋ ਸਕਦਾ ਹੈ ਕਿ ਜਦੋਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇਹ ਗ੍ਰੰਥ ਲਿਖਿਆ ਉਦੋਂ ਇਸੇ ਤਰ੍ਹਾਂ ਹੀ ਹੋਵੇ, ਪਰ ਭਾਈ ਕਾਹਨ ਸਿੰਘ ਜੀ ਨਾਭਾ ਕੁਝ ਵੱਖਰੇ ਢੰਗ ਦੇ ਨਾਲ ਇਸ ਨੂੰ ਬਿਆਨ ਕਰਦੇ ਨੇ। ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਲਿਖਿਆ ਹੈ ਕਿ ਚਾਰ ਚੀਜ਼ਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੰਗ ਜਿੱਤਣ ਤੋਂ ਬਾਅਦ ਪੀਰ ਬੁੱਧੂ ਸ਼ਾਹ ਜੀ ਨੂੰ ਦਿੱਤੀਆਂ ਤੇ ਇਹ ਵੀ ਆਖਿਆ ਕਿ ਸੰਭਾਲ ਕੇ ਰੱਖੀ, ਪਰ ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਸਮਾਂ ਪਾ ਕੇ ਮਹਾਰਾਜਾ ਭਰਪੂਰ ਸਿੰਘ ਜਿਹੜਾ ਕਿ ਨਾਭੇ ਦਾ ਰਾਜਾ ਸੀ, ਉਹਨੂੰ ਜਦੋਂ ਪਤਾ ਲੱਗਾ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਚੀਜ਼ਾਂ ਪੀਰ ਬੁੱਧੂ ਸ਼ਾਹ ਜੀ ਦੀ ਸੰਤਾਨ ਦੇ ਕੋਲ ਨੇ, ਤੇ ਫੇਰ ਮਹਾਰਾਜਾ ਭਰਪੂਰ ਨਾਭੇ ਦੇ ਰਾਜੇ ਨੇ ਬਹੁਤੀ ਭੇਟਾ ਤੇ ਬਹੁਤੀ ਸਾਰੀ ਜਗੀਰ ਦੇ ਕੇ ਇਹ ਚਾਰੇ ਚੀਜ਼ਾਂ ਪੀਰ ਬੁੱਧੂ ਸ਼ਾਹ ਦੀ ਸੰਤਾਨ ਦੇ ਕੋਲੋਂ ਪ੍ਰਾਪਤ ਕਰ ਲਈਆਂ ਸਨ। ਉਸ ਤੋਂ ਬਾਅਦ ਕਾਹਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਨਾਭਾ ਰਿਆਸਤ ਦੇ ਵਿੱਚ ਗੁਰਦੁਆਰੇ ਸਿਰੇ ਪਾਓ ਦੇ ਵਿੱਚ ਅਜੇ ਵੀ ਇਹ ਚਾਰੇ ਚੀਜ਼ਾਂ ਮਹਿਫੂਜ਼ ਨੇ, ਭਾਵ ਕਿ ਨਾਭਾ ਪਤੀ ਮਹਾਰਾਜਾ ਭਰਪੂਰ ਸਿੰਘ ਨੇ ਬਹੁਤੀ ਭੇਟਾ ਦੇ ਕੇ ਜਗੀਰ ਦੇ ਕੇ ਸਤਿਗੁਰਾਂ ਦੀਆਂ ਇਹਨਾਂ ਬੇਸ਼ਕੀਮਤੀ ਚੀਜ਼ਾਂ ਨੂੰ ਪ੍ਰਾਪਤ ਕੀਤਾ ਤੇ ਸਿਰੇ ਪਾਓ ਨਾਂ ਦੇ ਗੁਰਦੁਆਰੇ ਦੇ ਵਿੱਚ ਉਹਨਾਂ ਨੂੰ ਸੰਭਾਲ ਕੇ ਰੱਖਿਆ। ਇਹ ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਨੇ। ਦੂਸਰੇ ਪਾਸੇ ਕਵੀ ਸੰਤੋਖ ਸਿੰਘ ਜੀ ਨੇ ਜਿਹੜਾ ਪ੍ਰਮਾਣ ਦਿੱਤਾ ਹੈ, ਜੋ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ ਉਹ ਮੈਂ ਬਿਆਨ ਕੀਤਾ ਹੈ। ਇਹ ਵੀ ਹੋ ਸਕਦਾ ਹੈ ਕਿ ਜਦੋਂ ਭਾਈ ਸੰਤੋਖ ਸਿੰਘ ਨੇ ਗ੍ਰੰਥ ਲਿਖਿਆ ਉਦੋਂ ਐਵੇਂ ਹੀ ਹੋਵੇ ਤੇ ਉਸ ਤੋਂ ਬਾਅਦ ਨਾਭੇ ਦੇ ਰਾਜੇ ਨੇ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਕੇ ਇੱਕ ਗੁਰਦੁਆਰੇ ਸਿਰੇ ਪਾਓ ਨਾਂ ਦੇ ਵਿੱਚ ਰੱਖਿਆ ਹੋਵੇ। سمت بیتے آئے سو ہم کو درس دکھائے، بدھو شاہ پر سنگ کو پاکیو سکل بنائے۔
گرنتھاکر بھائی سنتوک سنگھ جی لکھ دینے، اج ایک ورا بتیت ہویا ہے کہ میں اُنہ چیزاں دا دوبارہ بھی کبھی جی لکھ دینے کہ درشن کیتا سی، بدھو شاہ پرسنگ کو پاکھیو سکل بنائے۔ گرنتھاکر بھائی سنتوک سنگھ جی لکھ دینے، اس طریقے دے نال پیر بدھو شاہ جی دے سارے پرسنگ نو میں بڑے ودیا طریقے دے نال بنا کے اے سروتا جنو اے سن والیو تواڈے سامنے بیان کیتا ہے۔ اس گھٹنا نو کبھی کرتار سنگھ جی کلاس والیے اپنے قلم دے نال اس طریقے دے نال انکت کردے نے، او میں ساتھ سنگت دے سنمکھ پیش کردا۔
دن اٹھ کے گوراں دربار لایا، کیتی یودیاں دی وڈیائی چنگی، دان مان دتے سرو پاؤ پارے، ہور سب دی آس پجائی چنگی، دے کے خوشیاں سب نو ودا کیتا، جیڑے رہے کیتی پہو نائی چنگی، پھر پچھلے پیر دیوان لگا، سنگت اسے طرح جوڑ آئی چنگی، بدھو شاہ دے نال افسوس کیتا، نالے کر وڈیائی سنائی چنگی، لے کے ایک پوشاک دستار ادی، حکم نامے اتے مور لائی چنگی، نال قیمتی ایک کٹار دتی، اگو واسطے ملت بنائی چنگی، کنگا پھیر دے سی اس وقت گرجی، بدھو شاہ نے اے منگ پائی چنگی، منگ کیساں سنے کنگا لے لیا، خوشی رکھنی میتھے سدائی چنگی، نقد 5000 مریداں تائیں، بخش توریا نال صفائی چنگی، ادی پگ کرپال نے منگ لئی، ہمت اس نے بھی دکھائی چنگی، اسی طرح سب تائیں کرتار سنگا، دان مان دے خوشی منائی چنگی۔
ہن کبھی کرتار سنگھ جی کلاس والیے تھوڑا وکھرے ڈنگ دے نال اس نو بیان کردے نے۔ ایک تے کبھی کرتار سنگھ جی یہ فرق کردے نے کہ پوری دستار سدگرہ نے پیر بدھو شاہ جی نو نہیں بخشی سی، سدگرہ نے ادھی پگ پیر بدھو شاہ جی نو بخشی سی۔ اس تو علاوہ کبھی کرتار سنگھ جی کلاس والیے یہ بھی لکھتے نے کہ سدگرہ تو پیر جی نے چیزاں آپ آ کے منگیا سن، پاو کے جڑا کنگا سی او پیر جی نے سدگرہ تو عرض کر کے منگیا سی، تا سدگرو سچے پاتشاہ جی نے اونوں کنگا بخشا۔ اس تو علاوہ کبھی کرتار سنگھ جی کلاس والیے یہ بھی ذکر کردے نے ادھی پگ تے اس ویلے دے دتی پیر بدھو شاہ جی نو، تے باقی دی جڑی سدگرہ دی ادھی پگ سی پاو کے جڑی ادھی دستار سی او کرپال مہنت نے منگ لی، جدا کے پیچھے بہت سارا حوالہ آیا۔ اگے جا کے کبھی سنتوک سنگھ جی اس گل دا خلاصہ تے ضرور کردے نے کہ ادھی پگ کرپال نو سدگرو سچے پاتشاہ جی نے آپ بخشی۔ منگن دا جڑا ذکر ہے کبھی سنتوک سنگھ جی نہیں کردے، اپنے آپ ہی جو سدگرو جی دے رہے نے انہاں دا ذکر کیتا ہے، پر کبھی کرتار سنگھ جی کلاس والے لکھدے نے ادھی پگ پیر نو دے دتی تے اس ویلے موقع دی سامھ کر کے باقی دا ادھا دستارہ کرپال مہنت نے منگ لیا۔ اس طریقے دے نال سدگرو سچے پاتشاہ جی ہن بہت ہی زیادہ بخششاں کر رہے نے، پاو کے انعام دے رہے نے سدگرو سچے پاتشاہ جی اپنے یودیاں دے تائیں۔ کبھی جی نے اس ادھیاں نو اس جگہ دے اتے سماپت کیتا ہے، اگلے نویں ادھیا دا پرارمبھ کر دے۔
سیر ست گور تب کیسری، اپر باند دس تار، جگا باند کلگی تری، شوبا یودت یودار۔
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੇਰ ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿਰ ਦੇ ਉੱਤੇ ਸਜਾਉਣ ਦੇ ਵਾਸਤੇ ਦੂਸਰਾ ਦਸਤਾਰਾ ਮੰਗਵਾਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੇਸਰੀ ਰੰਗ ਦਾ ਜਿਹੜਾ ਦਸਤਾਰਾ ਸੀ ਉਹ ਲਿਆਂਦਾ ਗਿਆ, ਜਿਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਸ ਦੇ ਉੱਤੇ ਸਜਾਇਆ, ਫੇਰ ਦਸਤਾਰੇ ਦੇ ਉੱਤੇ ਜਿਗਾ ਤੇ ਫੇਰ ਉੱਪਰ ਕਲਗੀ ਲਾਈ।
ਲਾਗੇ ਉਹ ਦੀਵਾਨ ਮਹਾਨ ਪਟ ਬੜ ਹੋਤ ਆਨੰਦੇ।
ਸਤਿਗੁਰੂ ਜੀ ਸਭਾ ਦੇ ਵਿੱਚ ਬੈਠ ਕੇ ਵੱਡੀ ਸੋਭਾ ਦੇ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਬਹੁਤ ਸਾਰੇ ਮਹਾਨ ਸੂਰਬੀਰ ਯੋਧਿਆਂ ਦਾ ਇਕੱਠ ਹੋਇਆ, ਜਿਹੜੇ ਕਿ ਬਹੁਤ ਹੀ ਜ਼ਿਆਦਾ ਆਨੰਦਿਤ ਨੇ।
ਸਾਧ ਕਿਰਪਾਲ ਮਹੰਤ ਤਬ ਆਇਓ ਗੁਰ ਬੰਦੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਉਹ ਸਾਧ ਕਿਰਪਾਲ ਜਿਹੜਾ ਮਹੰਤ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਆਇਆ, ਉਸਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੇ।
ਸਭਾ ਵਿਖੇ ਸਨਮਾਨ ਕਰ ਪ੍ਰਭੂ ਤਾਹੇ ਬਿਠਾਇਓ।
ਕਿਰਪਾਲ ਮਹੰਤ ਦਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੜਾ ਮਾਣ ਕੀਤਾ, ਬੜਾ ਉਸ ਨੂੰ ਸਤਿਕਾਰ ਦਿੱਤਾ। ਸਨਮਾਨ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾਲ ਮਹੰਤ ਨੂੰ ਆਪਣੇ ਲਾਗੇ ਬਿਠਾਇਆ।
ਸਾਧ ਸਾਧ ਸ੍ਰੀ ਮੁਖ ਕਹਿਓ ਸਾਧੂ ਸੁਖ ਪਾਇਓ।
ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਸ਼ਾਬਾਸ਼ ਸ਼ਾਬਾਸ਼, ਆਪਣੇ ਸ੍ਰੀ ਮੁਖ ਤੋਂ ਸਤਿਗੁਰਾਂ ਨੇ ਇੰਜ ਬਚਨ ਕੀਤਾ,
ਸਾਧੂ ਸੁਖ ਪਾਇਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲ ਮਹੰਤ ਨੂੰ ਕਹਿੰਦੇ ਨੇ ਕਿ ਮਹੰਤ ਜੀ ਤੁਸੀਂ ਸਾਧੂ ਹੋ, ਇਸ ਕਰਕੇ ਬਹੁਤੇ ਵੱਡੇ ਸੁਖ ਪਾਓਗੇ।
ਬਖਸ਼ ਛੇਤ ਵਿਚਾਰ ਕਰ ਜਗ ਮੈਂ ਹੋ ਵਡਿਆਈ।
ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਨਾਮ ਦੇ ਰੂਪ ਦੇ ਵਿੱਚ ਇਸ ਮਹੰਤ ਨੂੰ ਵੀ ਕੁਝ ਦੇਣਾ ਚਾਹੁੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤਾ ਕਿ ਐਸੀ ਕਿਹੜੀ ਚੀਜ਼ ਮੈਂ ਇਸ ਮਹੰਤ ਨੂੰ ਦਿਆਂ ਤਾਂ ਕਿ ਦੁਨੀਆਂ ਦੇ ਵਿੱਚ ਇਹਦੀ ਬਹੁਤ ਵੱਡੀ ਵਡਿਆਈ ਪਸਰੇ।
ਅਰਧ ਪਾਰ ਦਸਤਾਰ ਕੋ ਦੇ ਸੀਸ ਬੰਦਾਈ।
ਹੁਣ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੱਧਾ ਦਸਤਾਰਾ ਪਾੜ ਕੇ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾਲ ਮਹੰਤ ਨੂੰ ਬਖਸ਼ ਦਿੱਤਾ, ਉਸ ਨੂੰ ਦੇ ਦਿੱਤਾ।
ਕੁਲਹਾ ਕੇ ਉੱਪਰ ਬੰਦੀ ਦੁੱਤ ਹੋਈ ਗਈ ਦੋਣੀ।
ਉਸ ਨੇ ਆਪਣੀ ਕੁਲਹਾ ਦੇ ਉੱਤੋਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਦਸਤਾਰਾ ਸਜਾ ਲਿਆ। ਉਦਾਸੀਆਂ ਦੀ ਟੋਪੀ ਚੌਕਲੀ ਜੋ ਵਿੱਚੋਂ ਉੱਚੀ ਹੁੰਦੀ ਹੈ ਉਸ ਨੂੰ ਆਖਿਆ ਜਾਂਦਾ ਹੈ ਕੁਲਹਾ। ਉਸ ਟੋਪੀ ਦੇ ਉੱਪਰ ਦੇ ਹੀ ਸਤਿਗੁਰਾਂ ਦਾ ਬਖਸ਼ਿਆ ਹੋਇਆ ਦਸਤਾਰਾ ਇਸ ਮਹੰਤ ਨੇ ਬੰਨ ਲਿਆ। ਕਵੀ ਜੀ ਲਿਖਦੇ ਨੇ ਦੁੱਤ ਹੋਏ ਗਈ ਦੂਣੀ, ਭਾਵ ਕੇ ਜਿਹੜੀ ਦੁੱਤੀ ਸੀ ਜਿਹੜੀ ਸੋਭਾ ਸੀ ਉਹ ਭਾਵ ਕੇ ਦੂਣੀ ਹੋ ਗਈ।
ਗਿਆਨ ਸੱਚ ਦਾ ਆਨੰਦ ਬ੍ਰਿਤ ਟਿਕੀ ਚੋਣੀ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੋਭਾ ਤੇ ਪਹਿਲਾਂ ਵੀ ਬੜੀ ਸੀ ਉਸ ਕਿਰਪਾਲ ਮਹੰਤ ਦੀ, ਤੇ ਜਦੋਂ ਸਤਿਗੁਰਾਂ ਦਾ ਬਖਸ਼ਿਆ ਹੋਇਆ ਦਸਤਾਰਾ ਉਸ ਨੇ ਉੱਪਰ ਦੀ ਬੰਨ ਲਿਆ ਤੇ ਉਹ ਸੋਭਾ ਦੁੱਗਣੀ ਹੋ ਗਈ। ਤੇ ਕਵੀ ਜੀ ਲਿਖਦੇ ਨੇ ਕਿ ਸੱਚ ਦਾ ਆਨੰਦ ਦੇ ਵਿੱਚ ਗਿਆਨ ਦੇ ਵਿੱਚ ਜਿਹੜੀ ਬਿਰਤੀ ਸੀ ਉਹ ਚੌਗਣੀ ਅੱਗੇ ਦੇ ਨਾਲੋਂ ਉਸ ਦੀ ਟਿਕ ਗਈ, ਸਤਿਗੁਰਾਂ ਦੀ ਇੰਨੀ ਕਿਰਪਾ ਹੋਈ।
ਤਕਮਾ ਇਹ ਤਵ ਪੰਥ ਕੋ ਜਗ ਸਜੈ ਨਿਰਾਲਾ।
ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ,
ਤਕਮਾ ਇਹ ਤੋ ਪੰਥ ਕੋ ਜਗ ਸਜੈ ਨਿਰਾਲਾ,
ਭਾਵ ਕੇ ਤੇਰੇ ਪੰਥ ਦਾ ਜਿਹੜਾ ਇਹ ਤਕਮਾ ਹੈ ਇਹ ਬਹੁਤ ਹੀ ਜ਼ਿਆਦਾ ਨਿਰਾਲਾ ਜਗ ਦੇ ਵਿੱਚ ਸਜੇਗਾ। ਮਰਾਤਬੇ ਦਾ ਜਿਹੜਾ ਚਿੰਨ ਹੁੰਦਾ ਪੱਗ ਦੇ ਸਹਿਤ ਟੋਪੀ ਉਹਨੂੰ ਲਿਖਿਆ ਗਿਆ ਹੈ ਤਕਮਾ, ਭਾਵ ਕੇ ਜਿਹੜਾ ਰੁਤਬਾ ਸੀ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਤੇਰਾ ਰੁਤਬਾ ਵੱਡਾ ਹੋ ਗਿਆ ਤੇ ਤੇਰਾ ਪੰਥ ਨਿਰਾਲਾ ਜਗ ਦੇ ਵਿੱਚ ਸਜੇਗਾ।
ਦੋਨੋ ਲੋਕ ਸੁਧਾਰ ਦੀਏ ਗੁਰ ਬਖਸ਼ ਬਿਸਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੀ ਕਿਰਪਾ ਕਰਕੇ ਉਸ ਮਹੰਤ ਦੇ ਦੋਵੇਂ ਲੋਕਾਂ ਨੂੰ ਸੁਧਾਰ ਦਿੱਤਾ। ਗੁਰ ਬਖਸ਼ ਬਿਸਾਲਾ, ਭਾਵ ਕੇ ਗੁਰੂ ਨੇ ਬਖਸ਼ਿਸ਼ ਐਸੀ ਵੱਡੀ ਕੀਤੀ ਕਿ ਦੋਵੇਂ ਲੋਕ ਮਹੰਤ ਦੇ ਸੁਧਾਰ ਦਿੱਤੇ। ਸੰਪਾਦਕ ਜੀ 2-4 ਸਤਰਾਂ ਲਿਖਦੇ ਨੇ, संपादक जी लिखते ने के देखो उदासी किस तरह गुरु घर दे नाल मिले आ रहे हन। जो उदासी आपनु गुरु ग्रह तो दूर दसदे हन ओ इतिहास दे विरुद्ध जा रहे हन। गुरु दी मेर हो रही है ते उदासी बहुत ही ज्यादा वड्डा सेवा दे विच सन्मुख निभा रहा है ते संपर्दा समेत उस ते बख्शिश कर रहे हन। पाव संपादक जी लिखदे ने कि उदासी जिहड़ी संपर्दा है ओदा वड्डा एक कृपाल होया है। पाव के उदासी संपर्दा दा जिहड़ा मिलाप है ओ गुरु घर दे नाल हमेशा ही रहा है।
नित प्रतिदेग कराह की दीज संग चेले कारदार पर गुर हुकम होयो तिस बेले।
ग्रंथाकार भाई संतोख सिंह जी लिखते ने उस वेले सतगुरा ने अपने एक सेवादार नो हुकम कीता है कि नित्ता प्रति ही कड़ा प्रसाद दी जिहड़ी देग है ओ इन्हां नू रोज ही दित्ती जावे। भाव के कृपाल महंत नू भी कड़ा प्रसाद छकाया जावे ते जिन्ने इहदे चेले ने उन्हां नू भी छकाया जावे। इस तों पिछे भी इस गल दा जिक्र आया सी कि सतगुरु सच्चे पातशाह जी दे हुक्म दे अनुसार उचेचे तौर दे उते जिहड़ा कड़ा प्रसाद है इन्हां सारिआं उदासियां नू दित्ता जांदा सी। दुबारा हुक्म कीता कि इन्हां सारिआं नू कड़ा प्रसाद रोज ही तैयार करके छकण दे वास्ते दित्ता जावे।
दया राम प्रोहत बली कीनो रण पारी।
हुण कृपाल महंत दे उत्ते भी सतगुरां ने कृपा कर दित्ती। कवि जी लिखदे ने कि दया राम जिहड़ा प्रोहत सी जिहड़ा बहुत बली बहादुर सी जिन्ने रणभूमि दे विच वड्डे हथ दिखाए वैरियां नूं उहनूं भी सतगुरु जी कुछ देना चाहुंदे ने। करत पाए बख्शिश तबै तिस ओर निहारी। सतगुरु सच्चे पातशाह जी ने फिर दया राम दे वल तकिया।
ताला बख्शो आपनो पुन पटा लिखायो इन पूज दर्शन कर पावे मन पायो।
दया राम पुरोहित नु सतगुरु सच्चे पातशाह जी ने अपनी ढाल बख्शिश दे रूप दे विच दे दित्ती ते नाल ही सतगुरु ने दया राम दे वास्ते अपने हस्त कमलां दे नाल एक हुक्मनामा लिखिया जिदे विच हुक्मनामे दे विच लिखिया होया सी कि जेड़ा भी इस ढाल दी पूजा करेगा दर्शन करेगा ओदे मन पौंदियां मुरादां पूरियां होणगियां। पाव के आउन वाले समय दे विच सतगुरु जी ही ताकीद कर रहे ने कि जेड़ा भी ढाल नूं देखे ओ बहुती भेटा अर्पण करे। कहण दा भाव है कि ओ भेटा फिर इस दया राम नूं मिले। उचेचे तौर दे उते सतगुरु जी तां ही अपने हस्त कमलां दे नाल हुक्मनामे लिखिया करदे सन जिदे विच सिखां नूं ताकीद हुंदी सी कि जेड़ा भी इस चीज दा दर्शन करे ओ भेटा जरूर अर्पण करे। हुण ग्रंथाकार भाई संतोख सिंह जी लिखदे ने इस तरीके दे नाल एक हुक्मनामा लिख के ढाल दे समेत सतगुरु सच्चे पातशाह जी ने दया राम पुरोहित नूं बख्श दिता। सो इस तरीके दे नाल हुण सतगुरु सच्चे पातशाह जी ने जंग नूं जित्तिया है ते अपने सूरबीर योधिआं नूं सन्मान दे वास्ते इनाम दे रूप दे विच कुछ बख्शिश दे रूप दे विच दे रहे ने। सो साध संगत जी समय दी समाप्ती है। ग्रंथाकार भाई संतोख सिंह जी जिस तरीके दे नाल इस अगले इतिहास नूं अगे बयान करनगे कि की कुछ किन्नूं किन्नूं सतगुरु जी प्रदान करनगे ओ जिवें कवि जी अगे बयान करनगे मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अजे इन्नियां ही अर्जा करदा होया मैं इत्थे ही कथा नूं विश्राम दे के सारी साध संगत तों खिमा दा जाचका।
हे अच्युत हे पार ब्रह्म अविनाशी अगनास हे पूर्ण हे सर्व मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे हैपी होवन हार हे संता कै सदा संग ने धाराया धार हे ठाकुर हो दासरो मैं निर्गुण गुण नहीं कोय
ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਹੈ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।